ਸਾਹਿਬ ਜੀਓ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰੁ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮਾ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ
ਵਾਹਿਗੁਰੂ ਸਾਹਿਬ ਜੀਓ ਦੋਹਰਾ ਠਾਰ ਠਾਰ ਰੌਰਾ ਪਰਿਓ ਪ੍ਰਥਮ ਸੀਸ ਨਹਿ ਪਾਏ ਲੋਪ ਪਇਓ ਗੁਰ ਧਰ ਅਬ ਹੈ ਦੇਖ ਰਹੇ ਬਹੁਤਾਏ ਠਾਰ ਠਾਰ ਰੌਰਾ ਪਰਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਦੀ ਅਪਾਰ ਹੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸੁੰਦਰ ਦੀਵਾਨ ਸਜ ਰਿਹਾ ਹੈ ਜੁਗੋ ਜੁਗ ਅਟਲ ਚਵਰ ਸ਼ਤਰ ਦੇ ਤਖ ਦੇ ਮਾਲਕ ਪਰ ਤਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਸੰਪੂਰਨ ਜਪਜੀ ਸਾਹਿਬ ਦਾ ਪਾਠ ਹੋਇਆ ਹੈ ਉਪਰੰਤ ਕੋਈ ਸਮਾਂ ਆਸਾ ਦੀ ਵਾਰ ਦੇ ਕੁਝ ਕੁ ਸਲੋਕਾਂ ਦਾ ਸ਼ਕਿਆਂ ਸ਼ਬਦਾਂ ਸਹਿਤ ਕੀਰਤਨ ਹੋਇਆ ਹੈ ਇਤਿਹਾਸ ਕੀਰਤਨ ਤੋਂ ਬਾਅਦ ਕਾਫੀ ਸਮੇਂ ਤੋਂ ਨਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜੋ ਮਹਾਨ ਹੀ ਪਾਵਨ ਪਵਿੱਤਰ ਇਤਿਹਾਸ ਪ੍ਰਾਰੰਭ ਹੋਇਆ ਹੋਇਆ ਹੈ ਉਸ ਵਿਚੋਂ ਆਪਾਂ ਲੜੀਵਾਰ ਰੂਪ ਵਿਚ ਪ੍ਰਸੰਗ ਸੁਣਦੇ ਚਲੇ ਜਾ ਰਹੇ ਹਾਂ ਥੋੜਾ ਹੀ ਪ੍ਰਸੰਗ ਬਾਕੀ ਰਹਿ ਗਿਆ ਹੈ ਉਸ ਤੋਂ ਅੱਗੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਜਿਹੜਾ ਇਤਿਹਾਸ ਦਾ ਪ੍ਰਸੰਗ ਆ ਉਹ ਪ੍ਰਾਰੰਭ ਹੋ ਜਾਣਾ ਹੈ ਕੱਲ ਦੇ ਦੀਵਾਨ ਵਿਚ ਆਪਾਂ ਸਰਵਣ ਕਰ ਹੀ ਲਿਆ ਜਿਵੇਂ ਲੱਖੀ ਸ਼ਾਹ ਬਣਜਾਰਾ ਜਦੋਂ ਗੁਰੂ ਮਹਾਰਾਜ ਨੇ ਭਾਣਾ ਵਰਤਾ ਤਾਂ ਇਸ ਨੇ ਪਤਾ ਲੱਗਣ ਤੋਂ ਬਹੁਤ ਹੀ ਝੂਰਨਾ ਕੀਤਾ ਹੈ ਚੱਟਪਾਟੀ ਆ ਕੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬੋਹੜ ਦੇ ਹੇਠਾਂ ਚਾਂਦਨੀ ਚੌਂਕ ਦੇ ਨੇੜੇ ਧਰ ਪਿਆ ਹੈ ਦੇਖ ਕੇ ਦੁੱਖ ਮਨਾਇਆ ਹੈ, ਆਪਣੇ ਆਪ ਨੂੰ ਫਿੱਟੇ ਲਾਨਤਾਂ ਪਾਈਆਂ, ਤ੍ਰਿਕਾਰ ਕਿਹਾ ਹੈ। ਅਸੀਂ ਆਪਣੇ ਆਪ ਨੂੰ ਇੱਕ ਗੁਰੂ ਕੇ ਸਿੱਖ ਕਹਾਉਂਦੇ ਹਾਂ, ਇਹ ਉਂਝ ਹੋ ਕੋਈ ਸਿੱਖ ਕਹਾਉਣ ਦੇ ਹੱਕਦਾਰ ਤਾਂ ਹੈ ਨਹੀਂ। ਇਹ ਤਾਂ ਜਿਵੇਂ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ, ਜਿਸ ਪਿਆਰੇ ਸਿਆਨੇ ਹੋ ਤੁਸੀਂ ਆਗਿਆ ਮਰ ਚਲੀਏ, ਤਿਰਕ ਜੀਵਨ ਸੰਸਾਰ ਤੱਕ ਹੈ ਪਾਤਸ਼ਾਹ ਜੀਵਣਾ। ਜਿਸ ਪਿਆਰੇ ਗੁਰੂ ਦੇ ਨਾਲ ਸਾਡਾ ਪ੍ਰੇਮ ਪਿਆਰ ਹੋਵੇ, ਉਹਨਾਂ ਤੋਂ ਤਾਂ ਸਰੀਰ ਛੱਡ ਕੇ ਪਹਿਲਾਂ ਹੀ ਇਸ ਸੰਸਾਰ ਤੋਂ ਚਲੇ ਜਾਣਾ ਚਾਹੀਦਾ ਹੈ। ਬਾਅਦ ਵਿਚ ਜਿਹੜਾ ਕੋਈ ਵਿਛੋੜੇ ਕਰਕੇ ਦੁੱਖ ਆਉਣਾ ਹੈ ਜਾਂ ਉਹਨਾਂ ਦੇ ਸਰੀਰ ਜਾਣ ਤੋਂ ਬਾਅਦ ਜਿਹੜਾ ਇਹ ਜਾਣਾ ਹੈ, ਉਹ ਜੀਵਨ ਨੂੰ ਧਰਕਾਰ ਹੈ। ਇਸ ਤਰ੍ਹਾਂ ਇਹ ਲੱਖੀ ਸ਼ਾਹ ਆਪਣੇ ਆਪ ਨੂੰ ਲਾਣਤਾਂ ਪਾ ਰਿਹਾ ਵੀ ਸਿੱਖ ਗੁਰੂ ਕਾ ਸਿੱਖ ਹਾਂ, ਚਾਹੀਦਾ ਤੇ ਇਹ ਸੀ ਸਤਿਗੁਰੂ ਦੇ ਹੁੰਦਿਆਂ ਹੁੰਦੇ ਹੀ ਪਹਿਲਾਂ ਹੀ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਾਹਿਬ ਚੰਦ ਵਾਂਗੂ ਜੋ ਸਤਿਗੁਰੂ ਅੱਗੇ ਆਪਣੇ ਪ੍ਰਾਣ ਦਿੰਦਾ, ਸ਼ਹਾਦਤ ਪ੍ਰਾਪਤ ਕਰਦਾ, ਫਿਰ ਘਰ ਦੇ ਵਿਚ ਜਾ ਕੇ ਵਿਚਾਰਾਂ ਕਰ ਰਿਹਾ ਵੀ ਗੁਰੂ ਮਹਾਰਾਜ ਦੇ ਧੜ ਦਾ ਸੰਸਕਾਰ ਕਿਵੇਂ ਕੀਤਾ ਜਾਏ, ਜਿੰਨੇ ਹੋਰ ਲਵਾਣੇ ਉਨ੍ਹਾਂ ਨੂੰ ਇਕੱਠੇ ਕੀਤਾ, ਸਲਾਹ ਕੀਤੀ ਹੈ, ਗੱਡੇ ਕਰ ਇਕੱਠੇ ਕਰ ਲਏ, ਬੈਲ ਇਕੱਠੇ ਕਰ ਲਏ, 5000 ਬੈਲ ਇਕੱਠਾ ਹੋ ਗਿਆ ਹੈ, ਤੇ ਕਾਫੀ ਜਿਹੜੇ ਲਵਾਣੇ ਉਹਦੇ ਨੌਕਰ ਚਾਕਰੀ ਸੀ, ਤੇ ਸਾਰਿਆਂ ਨੂੰ ਕਿਹਾ ਹੈ ਵੀ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧਰਦਾ ਸੰਸਕਾਰ ਕਰਨਾ ਹੈ। ਵਿਚਾਰ ਕੀਤੀ ਹੈ, ਕੁਝ ਗੱਡੇ ਰੋਂਦੇ ਭਰ ਲਓ, ਕੁਝ ਜਿਹੜੇ ਬੈਲ ਹੈ ਉਹ ਪਹਿਲਾਂ ਹੀ ਉੱਥੇ ਭੇਜ ਦਿਓ, ਕੁਝ ਕੁਝ ਬਾਅਦ ਵਿਚ ਆ ਜਾਣ, ਵਿਚਾਲੇ ਜੇ ਰੋਂਦੇ ਗੱਡੇ ਆ ਜਾਣ, ਤੇ ਇਧਰ ਉਧਰ ਤੱਕ ਕੇ ਗੁਰੂ ਮਹਾਰਾਜ ਦਾ ਜਿਹੜਾ ਸਰੀਰ ਹੈ ਲੈ ਕੇ ਰੋਂਦੇ ਗੱਡੇ ਵਿਚ ਉਹ ਗੁਪਤ ਕਰ ਦਿੱਤਾ ਜਾਏ, ਅੱਗੇ ਪਿੱਛੇ ਹੋਰ ਰੂੰ ਦੇ ਗੱਡੇ ਚਲਾਏ ਜਾਣ, ਇਧਰ ਉਧਰ ਜਿਹੜੇ ਬਾਕੀ ਬੈਲ ਹੈ ਉਹ ਰਸਤਾ ਰੋਕਣ ਲਈ ਬਹੁਤੇ ਰਸਤੇ ਵਿਚ ਭੇਜ ਦਿੱਤੇ ਜਾਣ। ਜਮੁਨਾ ਦੇ ਜਿਹੜਾ ਨਿਗਮ ਬੋਧ ਘਾਟ ਹੈ, ਜਿਧਰ ਸਟੇਸ਼ਨ ਅੱਜ ਕੱਲ, ਉਧਰ ਨੂੰ ਸਿੱਧਾ ਰਸਤਾ ਸ਼ੀਸ਼ਗੰਜ ਤੋਂ ਜਾਂਦਾ, ਹੁਣ ਵੀ ਇਧਰ ਦੀ ਆਪਾਂ ਆ ਕੇ ਤੇ ਗੁਰੂ ਮਹਾਰਾਜ ਦਾ ਸੀਸ ਲੈ ਕੇ ਦੂਸਰੇ ਤਰਫ ਜਿੱਧਰ ਜਾਮਾ ਮਸਜਿਦ ਆ ਜਾਂਦੀ ਹੈ, ਉਹ ਲਾਲ ਕਿਲਾ ਆ ਜਾਂਦਾ ਹੈ, ਵੀ ਇਧਰ ਦੀ ਆਪਾਂ ਬਾਹਰ ਨੂੰ ਨਿਕਲ ਜਾਈਏ। ਉਥੋਂ ਨਿਕਲ ਕੇ ਜਿੱਥੇ ਆਪਣੀਆਂ ਸ਼ਾਨਾਂ ਜਿਹੀਆਂ ਹਨ, ਉੱਥੇ ਗੁਰੂ ਮਹਾਰਾਜ ਦੇ ਸੀਸ ਧਰ ਨੂੰ ਲੈ ਜਾਈਏ, ਉੱਥੇ ਫਿਰ ਆਪਾਂ ਸੰਸਕਾਰ ਕਰ ਦਈਏ। ਇਸ ਤਰ੍ਹਾਂ ਇਨ੍ਹਾਂ ਨੇ ਕੀਤਾ ਹੈ, ਬੈਲ ਇਕੱਠੇ ਕਰ ਲਏ, ਗਾਡੀ ਬਾਂਧ ਲੈ ਲਏ, ਗੱਡੇ ਜੋੜ ਲਏ, ਰੂਹ ਭਰ ਲਈ ਹੈ, ਤੇ ਜਮੁਨਾ ਉਹਦੇ ਕਿਨਾਰੇ ਕਿਨਾਰੇ ਚੱਲ ਕੇ ਤੇ ਉਹ ਨਿਗਮ ਬੋਧ ਘਾਟ ਵੱਲੇ ਇਧਰ ਨੂੰ ਆ ਗਏ ਬਾਜ਼ਾਰ ਵੱਲ ਨੂੰ। ਪਹਿਲਾਂ ਚੱਕਰ ਹਨੇਰੀ ਚੱਲ ਰਹੀ, ਮਿੱਟੀ ਕੱਟਾ ਉੱਡ ਰਿਹਾ ਸੀ, ਕੁਝ ਨਹੀਂ ਦਿਸ ਰਿਹਾ। ਜਦੋਂ ਬੈਲ ਆ ਗਏ ਉਨ੍ਹਾਂ ਨੇ ਮਿੱਟੀ ਕੱਟਾ ਹੋਰ ਉਡਾ ਦਿੱਤਾ ਹੈ, ਤੇ ਰੂਹ ਦੇ ਗੱਡਿਆਂ ਵਾਲੇ ਆ ਗਏ ਹਨ, ਉੱਥੇ ਜ਼ਿਆਦਾ ਫਿਰ ਚੌਂਕ ਵਿਚ ਕੱਟ ਹੋਣ ਤੋਂ ਜਿਹੜੇ ਸਿਪਾਹੀ ਉਹ ਪਹਿਰਾ ਦੇ ਰਹੇ ਸੀ ਧਰਦੇ ਉੱਪਰ, ਉਹ ਇਧਰ ਉਧਰ ਹੋ ਗਏ ਨੇ। ਇਨ੍ਹਾਂ ਨੇ ਫਿਰ ਇਧਰ ਉਧਰ ਨਜ਼ਰਸਾਨੀ ਕਰਦਿਆਂ ਹੋਇਆ ਫੁਰਤੀ ਕੀਤੀ ਹੈ, ਝੱਟ ਪੱਟ ਗੁਰੂ ਮਹਾਰਾਜ ਦਾ ਸਰੀਰ ਚੁੱਕ ਕੇ ਉਹ ਰੂਹ ਦੇ ਗੱਡੇ ਵਿਚ ਗੁਪਤ ਕਰ ਲਿਆ, ਹੋਰ ਰੂਹ ਇਧਰ ਉਧਰ ਰੱਖ ਕੇ ਉਹਨੂੰ ਬਿਲਕੁਲ ਪਤਾ ਹੀ ਨਾ ਚੱਲੇ ਵੀ ਇਹਦੇ ਵਿਚ ਕੀ ਹੈ। ਇਸ ਤਰ੍ਹਾਂ ਹੱਥ ਚੱਲ ਪਏ ਨੇ ਅੱਗੇ ਪਿੱਛੇ ਕਰਦੇ ਹੋਏ ਤੇ ਦੂਸਰੇ ਰਸਤੇ ਨਿਕਲ ਕੇ ਇਸ ਤਰ੍ਹਾਂ ਜਦੋਂ ਬਾਹਰ ਨੂੰ ਜਾਣ ਲੱਗੇ ਨੇ ਫਿਰ ਸਿਪਾਹੀ ਆਏ ਦੇਖਿਆ ਧੜ ਹੈ ਨਹੀਂ ਹੈ ਸਰੀਰ ਹੈ ਨਹੀਂ ਹੈ ਫਿਰ ਤਲਾਸ਼ੀ ਲੈਣ ਲੱਗ ਪਏ ਇਹਨਾਂ ਨੂੰ ਡਾਂਟਣ ਲੱਗ ਪਏ ਪਰ ਇਹ ਉਹਨਾਂ ਨੂੰ ਪੁੱਛਦੇ ਵੀ ਤੁਹਾਡੇ ਰੂਹ ਦੇ ਗੱਡੇ ਕਿੰਨੇ ਆ ਉਹ ਕਹਿੰਦੇ ਵੀ ਸਾਡੇ ਇੰਨੇ ਆ ਉਹ ਜੋ ਤਲਾਸ਼ੀ ਲੈਂਦੇ ਆ ਜਿਹਦੇ ਵਿੱਚ ਗੁਰੂ ਮਹਾਰਾਜ ਦਾ ਧੜ ਹੈ ਉਹ ਇਹਨਾਂ ਨੂੰ ਦਿਸਦੇ ਹੀ ਨਹੀਂ ਗੱਡਾ ਇਸ ਤਰ੍ਹਾਂ ਹਾਰ ਹੰਭ ਕੇ ਖਪ ਕੇ ਇਹਨਾਂ ਨੂੰ ਸਲੀ ਹੋ ਗਈ ਵੀ ਇਹਨਾਂ ਕੋਲ ਹੈ ਨਹੀਂ ਹੈ ਬਾਕੀ ਇਹ ਵੀ ਤਾਵਧਾਨ ਹੋ ਕੇ ਕਰਨ ਲਓ ਤੁਹਾਡੇ ਪਾਤਸ਼ਾਹ ਦੇ ਘਰੇ ਕੋਈ ਮਾੜਾ ਮੋਟਾ ਨਿਆਂ ਹੈਗਾ ਹੈ ਜਦੋਂ ਸਾਡੇ ਕੋਲ ਗੁਰੂ ਮਹਾਰਾਜ ਸਰੀਰ ਹੈ ਹੀ ਨਹੀਂ ਹੈ ਤੁਸੀਂ ਸਾਨੂੰ ਕਿਵੇਂ ਦੋਸ਼ੀ ਠਹਿਰਾਈ ਜਾਂਦੇ ਹਾਂ ਤੁਹਾਡੇ ਸਾਹਮਣੇ ਰੂੰਦੇ ਗੱਡੇ ਹੈ ਆਹ ਪਹਿਲ ਹੈ ਅਸੀਂ ਖੜੋਤੇ ਹੈ ਤਲਾਸ਼ੀ ਲੈ ਲਈ ਹੈ ਫਿਰ ਕਿਵੇਂ ਤੁਸੀਂ ਕਹਿੰਦੇ ਹਾਂ ਹਾਂ ਨਿਰਭੈ ਹੋ ਕੇ ਬੋਲਦੇ ਜਾਣ ਕੇ ਸਮਝ ਲਿਆ ਵੀ ਇਹ ਸੱਚ ਕਹਿੰਦੇ ਹੈ ਜਿੱਥੇ ਅੱਜ ਕੱਲ੍ਹ ਰਕਾਬਗੰਜ ਰਕਾਬ ਸਾਹਿਬ ਗੁਰਦੁਆਰਾ ਸਵਾਏ ਮਾਨ ਇੱਥੇ ਇਹਨਾਂ ਦੀਆਂ ਬਹੁਤ ਛੰਨਾਂ ਜੀ ਇੱਥੇ ਹੀ ਜ਼ਿਆਦਾ ਲਵਾਣੇ ਰਹਿੰਦੇ ਸੀ ਇੱਕ ਛੰਨ ਦੇ ਵਿੱਚ ਇਕਾ ਬਣਾ ਕੇ ਗੁਰੂ ਮਹਾਰਾਜ ਦਾ ਸਤਿਕਾਰ ਨਾਲ ਸਰੀਰ ਰੱਖ ਕੇ ਘਿਓ ਚੰਦਨ ਆਦਿ ਲੱਕੜਾਂ ਹੋਰ ਤਿਲ ਵਗੈਰਾ ਪਾ ਕੇ ਗੁਰਮਤ ਮਰਜ਼ਾਰਾ ਅਨੁਸਾਰ ਗੁਰੂ ਮਹਾਰਾਜ ਦੇ ਸਰੀਰ ਨੂੰ ਅਗਨ ਭੇਟ ਕਰ ਦਿੱਤਾ ਜਦੋਂ ਅੱਟਾਂ ਲਾਟਾਂ ਜਿਹੀਆਂ ਲੱਗੀਆਂ ਅੱਧਾ ਗੁਰੂ ਮਹਾਰਾਜ ਦਾ ਸਰੀਰ ਦਾ ਸਤਿਕਾਰ ਹੋ ਗਿਆ ਫਿਰ ਰੌਲਾ ਪਾਉਣ ਲੱਗ ਗਏ ਵੀ ਸਾਡੀਆਂ ਛੰਨਾਂ ਨੂੰ ਪਤਾ ਨੀ ਕੌਣ ਕੀ ਆ ਕੇ ਅੱਗ ਲਾ ਗਿਆ ਹੈ ਇਧਰ ਉਧਰ ਭਜਨ ਅੱਠ ਕਰ ਰਹੇ ਆ ਜਾਣੀ ਦਿਖਾ ਰਹੇ ਆ ਵੀ ਅਸੀਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਇਧਰ ਉਧਰ ਬਾਕੀ ਲੋਕ ਇਕੱਠੇ ਹੋਏ ਹਨ ਹੋਈ ਸਮਝ ਗਏ ਵੀ ਸ਼ਾਇਦ ਤੇ ਛਿਪਰ ਨੂੰ ਕਿਸੇ ਨੇ ਅੱਗ ਲਾ ਦਿੱਤੀ ਹੈ ਬਹੁਤ ਨੁਕਸਾਨ ਹੋ ਗਿਆ ਕਿਸੇ ਨੂੰ ਕੋਈ ਪਤਾ ਨੀ ਚੱਲਿਆ ਹੈ ਅਗਲੇ ਦਿਨ ਜਿੰਨੀਆਂ ਅਸਤੀਆਂ ਸੀ ਫੁੱਲ ਵਗੈਰਾ ਸੀ ਉਹ ਤਾਂਬੇ ਦੀਆਂ ਗਗਰਾਂ ਵਿਚ ਪਾ ਕੇ ਉਥੇ ਇਕ ਡੂੰਘਾ ਟੋਆ ਪੁੱਟ ਕੇ ਤੇ ਇਸ ਤਰ੍ਹਾਂ ਅਦ ਸਤਿਕਾਰ ਨਾਲ ਉਹਨੂੰ ਉੱਥੇ ਲੋਪ ਕਰ ਦਿੱਤਾ ਹੈ ਇਸ ਤਰ੍ਹਾਂ ਸਤਿਗੁਰੂ ਦੇ ਘਰ ਦੀਆਂ ਇਹਨਾਂ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਹਾਸਲ ਕੀਤੀਆਂ ਇਹ ਸਾਰਾ ਪ੍ਰਸੰਗ ਕੱਲ ਸੁਣਿਆ ਸੀ ਉਹਦੇ ਔਰੰਗਜ਼ੇਬ ਨੂੰ ਵੀ ਜਾ ਕੇ ਦੱਸ ਦਿੱਤਾ ਇਹ ਦਰੋਗੇ ਨੇ ਤੇ ਬਾਕੀ ਇਹ ਸਿਪਾਹੀਆਂ ਨੇ ਜਿਵੇਂ ਉਹ ਜਾ ਕੇ ਸਾਰਾ ਕੁਝ ਦੱਸਿਆ ਸੀ ਤੇ ਮਤੀ ਦਾਸ ਨੇ ਫਿਰ ਭੱਜ ਰਪਾਈ ਇਸ ਦੀ ਦੁਸ਼ਟ ਦੀ ਉਹ ਪ੍ਰਸੰਗ ਅੱਜ ਆ ਰਿਹਾ ਹੈ ਜਿਵੇਂ ਆਉਂਦਾ ਸੀ ਸੁਣੀਏ ਜੀ
ਠਾਰ ਠਾਰ ਰੌਰਾ ਪਰਿਓ
ਦਿੱਲੀ ਸ਼ਹਿਰ ਦੇ ਵਿਚ ਥਾਂ ਥਾਂ ਤੇ ਬੜਾ ਭਾਰੀ ਰੌਰਾ ਰੱਪਾ ਪੈ ਗਿਆ ਹੈ
ਪ੍ਰਥਮ ਸੀਸ ਨਹਿ ਪਾਏ
ਇਕ ਦੂਸਰੇ ਨੂੰ ਕਹਿੰਦੇ ਹਨ ਵੀ ਪਹਿਲਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸੀਸ ਹੀ ਨੀ ਲੱਭਦਾ ਸੀ ਪਤਾ ਨੀ ਕੌਣ ਕੋਈ ਲੈ ਗਿਆ ਹੈ
ਲੋਪ ਭਇਓ ਗੁਰ ਧਾਰ ਅਬ ਹੈ
ਹੁਣ ਕਹਿੰਦੇ ਵੀ ਗੁਰੂ ਗੋਬਿੰਦ ਤੇਗ ਬਹਾਦਰ ਸਾਹਿਬ ਦਾ ਜਿਹੜਾ ਬਾਕੀ ਸਰੀਰ ਦਾ ਹਿੱਸਾ ਸੀ ਧਰ ਸੀ ਉਹ ਵੀ ਹੁਣ ਸੀਸ ਦੇ ਵਾਂਗ ਹੀ ਅਲੋਪ ਹੋ ਗਿਆ ਗੁਪਤ ਹੋ ਗਿਆ
ਦੇਖ ਰਹੇ ਬਹੁਤ
ਇਕ ਦੂਸਰੇ ਨੂੰ ਦਿੱਲੀ ਨਿਵਾਸੀ ਦੱਸ ਰਹੇ ਵੀ ਜਿਹੜੇ ਪਾਤਸ਼ਾਹ ਦੇ ਸਿਪਾਹੀ ਪਹਿਰੇਦਾਰ ਬਹੁਤੇ ਥਾਵਾਂ ਵਿਚ ਤਲਾਸ਼ੀਆਂ ਲੈ ਲੈ ਕੇ ਦੇਖ ਰਹੇ ਆ ਲੱਭ ਰਹੇ ਹਨ
ਚੌਪਈ ਮੂਡ ਨਰੰਗੇ ਢਿੱਗ ਸੁਧ ਗਈ
ਉਧਰ ਜਿਹੜਾ ਮੂਰਖ ਔਰੰਗਜ਼ੇਬ ਹੈ ਉਹਦੇ ਕੋਲ ਵੀ ਇਸ ਤਰ੍ਹਾਂ ਦੀ ਖਬਰ ਸਾਰ ਚਲੀ ਗਈ
ਪ੍ਰਥਮ ਸੀਸ ਕੀ ਜੋ ਬਿਦ ਪਈ
ਪਾਤਸ਼ਾਹ ਜੀ ਜਿਸ ਤਰ੍ਹਾਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦੀ ਉਹ ਵਿਧੀ ਹੋਈ ਸੀ ਉਹਨਾਂ ਦਾ ਸੀਸ ਅਲੋਪ ਹੋ ਗਿਆ ਸੀ
ਤਿਮ ਹੀ ਧਰ ਧਰਨੀ ਮਹਿ ਬਰਿਓ
ਇਸੇ ਤਰ੍ਹਾਂ ਉਹਨਾਂ ਦਾ ਜਿਹੜਾ ਬਾਕੀ ਧੜ ਸੀ ਸਰੀਰ ਦਾ ਬਾਕੀ ਹਿੱਸਾ ਸੀ ਉਹ ਵੀ ਧਰਤੀ ਵਿੱਚ ਹੀ ਪ੍ਰਵੇਸ਼ ਹੋ ਗਿਆ
ਕੈ ਆਕਾਸ਼ ਮਹਿ ਊਰਦ ਚਰਿਓ
ਇਹ ਪਾਤਸ਼ਾਹ ਜਿਹੜਾ ਗੁਰੂ ਮਹਾਰਾਜ ਦਾ ਸਰੀਰ ਸੀ ਉਹ ਆਕਾਸ਼ ਵਿੱਚ ਉੱਪਰ ਨੂੰ ਚੜ ਗਿਆ ਹੈ
ਕਿਸ ਹੂੰ ਤੇ ਕੁਛ ਜਾਏ ਨਾ ਜਾਣੇ
ਅਸੀਂ ਉੱਥੇ ਪਹਿਰੇਦਾਰ ਸਾਂ ਸਾਥੋਂ ਤਾਂ ਕੁਝ ਗੱਲ ਜਾਣੀ ਨਹੀਂ ਜਾਂਦੀ ਵੀ ਕੀ ਹੋ ਗਿਆ ਸਰੀਰ ਨੂੰ ਜਾਂ ਧਰਤੀ ਵਿੱਚ ਵੜ ਗਿਆ ਜਾਂ ਆਕਾਸ਼ ਨਹੀਂ ਉੱਡ ਗਿਆ ਹੈ
ਆਇਓ ਲੋਪ ਦੇਖਤ ਅਗਵਾਨੀ
ਇਹ ਪਾਤਸ਼ਾਹ ਕੀ ਦੱਸੀਏ ਸਾਡੇ ਸਿਪਾਹੀਆਂ ਪਹਿਰੇਦਾਰਾਂ ਦੇ ਦੇਖਦਿਆਂ ਦੇਖਦਿਆਂ ਗੁਰੂ ਮਹਾਰਾਜ ਦਾ ਸਰੀਰ ਅਲੋਪ ਹੀ ਹੋ ਗਿਆ ਹੈ
ਸੁਣ ਸੁਣ ਅਚਰਜ ਕੋ ਤਬ ਸ਼ਾਹੂ
ਇਸ ਤਰ੍ਹਾਂ ਦੀਆਂ ਅਚਰਜ ਜਿਹੜੀਆਂ ਗੱਲਾਂ ਬਾਤਾਂ ਪਾਤਸ਼ਾਹ ਸੁਣ ਸੁਣ ਕੇ
ਰਹੇ ਬਸੂਰਤ ਬਹੁ ਮਨ ਮਾਹ
ਆਪਣੇ ਮਨ ਦੇ ਵਿੱਚ ਬਹੁਤੀ ਝੂਰ ਰਿਹਾ ਹੈ
ਕਰਾ ਮਾਤ ਕਾਮਲ ਬੜ ਅਹੇ
ਮਨ ਵਿੱਚ ਵਿਚਾਰਦਾ ਹੈ ਵੀ ਗੁਰੂ ਮਹਾਰਾਜ ਤੇਗ ਬਹਾਦਰ ਸਾਹਿਬ ਕਰਮ ਮਾਤਾਂ ਦੇ ਵਿੱਚ ਬਹੁਤ ਵੱਡੇ ਕਾਮਲ ਸੀ ਪੂਰਨ ਸੀ
ਤਉ ਨਰੰਚ ਦਿਖਾਵਨ ਚਾਹੇ
ਦੇਖੋ ਮੇਰਾ ਹੁਕਮ ਮੰਨ ਕੇ ਉਹਨਾਂ ਨੇ ਥੋੜੇ ਮਾਤਰ ਜਿਹੜੀ ਕੋਈ ਕਰਾਮਾਤ ਦਿਖਾਉਣੀ ਨਹੀਂ ਚਾਹੀ ਹੈ
ਖਰੇ ਸਿਪਾਹੀ ਗਨ ਰਖਵਾਰੇ
ਦੇਖ ਲੋ ਉਹਨਾਂ ਦੇ ਧਰਦੇ ਇਰਦ ਗਿਰਦ ਬਹੁਤ ਹੀ ਪਹਿਰੇਦਾਰ ਬਹੁਤ ਹੀ ਰੱਖਿਆ ਕਰਨ ਵਾਲੇ ਸਿਪਾਹੀ ਖੜੋਤੇ ਸੀ
ਧਰ ਸਿਰ ਦੁਰੇ ਨ ਕਿਨਹੋ ਨਿਹਾਰੇ
ਪਹਿਲਾਂ ਸੀਸ ਅਲੋਪ ਹੋ ਗਿਆ ਹੁਣ ਧਰ ਵੀ ਕਹਿੰਦੇ ਅਲੋਪ ਹੋ ਗਿਆ ਕੋਈ ਵੇਖ ਨਹੀਂ ਸਕਿਆ ਕਿਧਰ ਚਲਿਆ ਗਿਆ
ਪਨ ਹੈ ਮੁਲਾਨੇ ਜੇ ਦੁਰ ਗਏ
ਜਿਹੜੇ ਕੋਈ ਮੁਲਾਣੇ ਰੰਗ ਜੇ ਕੋਲ ਖੜੋਤੇ ਹੈ ਉਹ ਕਹਿਣ ਲੱਗੇ ਭਲਾ ਜੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਉਹਨਾਂ ਦਾ ਜਿਹੜਾ ਬਾਕੀ ਧੜ ਹੈ ਜੇ ਭਲਾ ਲੁਕ ਗਿਆ ਲੋਪ ਹੋ ਗਿਆ ਹੈ
ਤੁਮ ਹੋ ਕਾਜ ਆਪਣੇ ਕਰ ਲਏ
ਜੀ ਤਾਂ ਪਾਤਸ਼ਾਹ ਆਪਣਾ ਜਿਹੜਾ ਕੰਮ ਸੀ ਨਾ ਉਹ ਤਾਂ ਪੂਰਾ ਹੀ ਕਰ ਲਿਆ ਹੈ ਨਾ
ਸ਼ਰਾ ਨ ਮਾਨੀ ਪ੍ਰਾਨ ਬਿਨਾਸੇ
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁਸਲਮਾਨਾਂ ਦੀ ਸ਼ਰਾ ਨੂੰ ਨੀ ਮੰਨਿਆ ਹੈ ਤੁਸੀਂ ਕਿਹਾ ਸੀ ਵੀ ਅਸੀਂ ਫਿਰ ਵੀ ਤੁਹਾਨੂੰ ਖਤਮ ਕਰ ਦਿਆਂਗੇ ਤੁਸੀਂ ਉਹਨਾਂ ਦੇ ਪ੍ਰਾਣ ਨਾਸ ਕਰ ਦਿੱਤੇ
ਆਬ ਨਰ ਮਾਨੈ ਜਥਾ ਪ੍ਰਕਾਸ਼ੇ
ਇਹ ਪਾਤਸ਼ਾਹ ਜਦੋਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਸੀਂ ਖਤਮ ਕਰ ਦਿੱਤਾ ਹੁਣ ਜਿੰਨੇ ਸਿੱਖ ਆ ਜਿੰਨੇ ਹਿੰਦੂ ਹੈ ਜਿਵੇਂ ਤੁਸੀਂ ਕਹੋਗੇ ਉਵੇਂ ਸ਼ਰ੍ਹਾਂ ਨੂੰ ਮੰਨ ਲੈਣਗੇ ਸਾਰੇ ਮੁਸਲਮਾਨ ਆ ਬਣ ਜਾਣਗੇ
ਸਭ ਕੇ ਉਰ ਡਰ ਹੋ ਹੈ ਵਿਸਾਲਾ
ਸਾਰੇ ਗੁਰਸਿੱਖਾਂ ਦੇ ਸਾਰੇ ਹਿੰਦੂਆਂ ਦੇ ਹਿਰਦਿਆਂ ਵਿੱਚ ਬਹੁਤਾ ਡਰ ਪੈ ਹੋ ਜਾਵੇਗਾ
ਹੁਕਮ ਅਦੂਲੀ ਤੇ ਅਸਹਾਲਾ
ਪਾਤਸ਼ਾਹ ਦੇ ਹੁਕਮ ਤੋਂ ਅਦੂਲੀ ਕਰਦਾ ਭਾਵ ਹੁਕਮ ਨਹੀਂ ਮੰਨਦਾ ਹੈ ਉਸਦਾ ਇਸ ਤਰ੍ਹਾਂ ਦਾ ਹਾਲ ਹੁੰਦਾ ਹੈ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਹੋਇਆ
ਸਮਝਾਇਓ ਬਹੁ ਬਾਰਕ ਨੇ
ਇਹ ਪਾਤਸ਼ਾਹ ਤੁਹਾਡੀ ਤਾਂ ਕੋਈ ਗਲਤੀ ਨਹੀਂ ਹੈ ਤੁਸੀਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਾਨੂੰ ਮੁਲਾਣਿਆਂ ਨੂੰ ਬੁਲਾਵਾਂ ਨੂੰ ਕਹਿ ਕੇ ਉਹਨਾਂ ਨੂੰ ਬੜਾ ਸਮਝਾਇਆ ਸੀ ਤੇ ਤੁਸੀਂ ਸ਼ਰ੍ਹਾਂ ਵਿੱਚ ਆ ਜਾਓ ਕੋਈ ਕਰਾਮਾਤ ਦਿਖਾ ਦੇਵੋ
ਨਹਿ ਮਾਨਿਓ ਹੱਠ ਠਾਨ ਬੜੇ
ਦੇਖ ਲੋ ਗੁਰੂ ਤੇਗ ਬਹਾਦਰ ਸਾਹਿਬ ਦੀ ਗਲਤੀ ਉਹਨਾਂ ਨੇ ਹੱਠ ਹੀ ਬੜਾ ਖੜਿਆ ਤੇ ਤੁਹਾਡੀ ਗੱਲ ਨੂੰ ਉਹਨਾਂ ਨੇ ਮੰਨਿਆ ਹੀ ਨਾ ਕਰਾਮਾਤ ਦਿਖਾਈ ਨਾ ਮੁਸਲਮਾਨ ਬਣੇ
ਸੁਣ ਕਾਰ ਭਨ ਹੈ ਮੂਡ ਚਵਗੱਤਾ
ਮੁਲਾਣਿਆ ਤੋਂ ਸੁਣ ਕੇ ਚਵਗੱਤੇ ਗੋ ਦਾ ਜਿਹੜਾ ਪਾਤਸ਼ਾਹ ਮਹਾਮੂਰਖ ਕਹਿਣ ਲੱਗਿਆ
ਹਿੰਦੂ ਧਰਮ ਕੀ ਰਾਖੀ ਸੱਤਾ
ਮੁਲਾਣਿਓ ਮੈਂ ਸੱਚ ਕਹਿਣਾ ਜਿਹੜੇ ਹਿੰਦੂ ਲੋਕ ਇਹਨਾਂ ਦੇ ਧਰਮ ਦੀ ਉਹਨੇ ਸੱਤਾ ਕੈ ਰੱਖ ਲਈ ਏ ਹਿੰਦੂਆਂ ਦਾ ਧਰਮ ਹੁਣ ਨਹੀਂ ਨਸ਼ਟ ਹੋਵੇਗਾ ਨਹੀਂ ਮੁਸਲਮਾਨ ਬਣਾਏ ਜਾ ਸਕਣਗੇ
ਮੋਰ ਮਨੋਰਥ ਪਾਇਓ ਨਾ ਸੋਈ
ਜਿਹੜਾ ਮੇਰਾ ਮਨ ਦਾ ਫੁਰਨਾ ਸੀ ਵੀ ਸਾਰੇ ਜਿੰਨੇ ਹਿੰਦੂ ਫੜ ਫੜ ਕੇ ਮੁਸਲਮਾਨ ਬਣਾ ਦਿੰਦੇ ਸਭ ਨੂੰ ਕਲਮੇ ਪੜਾ ਦੇਣੇ ਸਾਰਿਆਂ ਨੂੰ ਸ਼ਰ੍ਹਾਂ ਵਿੱਚ ਲਾਣਿਆ। ਉਹਨਾਂ ਕਹਿੰਦੇ ਮੇਰੇ ਮਨ ਦਾ ਹੁਣ ਫੁਰਨਾ ਪੂਰਾ ਨਹੀਂ ਹੋ ਸਕੇ।
ਕਲਮਾ ਪਠ ਹੈ ਤੁਰਕ ਜਾਗ ਹੋਈ,
ਜਿੰਨੇ ਹਿੰਦੂ ਹੈ ਸਾਰੇ ਕਲਮੇ ਪੜ ਪੜ ਕੇ ਸਾਰੇ ਮੁਸਲਮਾਨ ਹੋ ਜਾਣਗੇ। ਇਹ ਗੱਲ ਨੀ ਹੁਣ ਪੂਰੀ ਹੋਣੀ, ਇਹ ਮੇਰਾ ਫੁਰਮਾ ਵਿੱਚ ਰਹਿ ਗਿਆ।
ਜਮਾਦਾਰ ਕੋ ਤਬ ਹੈ ਬੁਲਾਇਆ,
ਸਵੇਰੇ ਜਿਹੜਾ ਕੋਤਵਾਲੀ ਦਾ ਮਾਲਕ ਹੈ ਦਰੋਗਾ, ਉਹਨੂੰ ਸਦ ਲਿਆ ਪਰਸ਼ਾਹ ਨੇ।
ਤਰਜ ਕਹਿਓ ਤੈ ਕਿਆ ਕਰ ਆਇਆ,
ਚੰਗੀ ਤਰ੍ਹਾਂ ਤਾੜ ਫੜ ਕੇ ਕਿਹਾ, ਕਹਿੰਦੇ ਹੋ ਤੂੰ ਕੀ ਕਰੇ ਆਇਆ,
ਸਿਰ ਧਾਰ ਕੀ ਨਾ ਕਰੀ ਤਕਰਾਈ।
ਦੇਖ ਲਾ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸਤੀ ਦੀ ਕੋਈ ਕਹਿੰਦੇ ਰੱਖਿਆ ਨੀ ਕੀਤੀ ਹੈ, ਨਾ ਉਹਨਾਂ ਦੇ ਧਰਤੀ ਰੱਖਿਆ ਕੀਤੀ, ਰਖਵਾਲੀ ਕੀਤੀ।
ਸਭ ਤੇ ਕੋ ਲੈ ਗਯੋ ਚੁਰਾਈ,
ਕਿੰਨੇ ਸਿਪਾਹੀ ਉੱਥੇ ਖੜੋਤੇ ਸੀ ਤੇ ਸਾਰਿਆਂ ਦੇ ਕਹਿੰਦੇ ਦੇਖਦਿਆਂ ਕੌਣ ਭਲਾ ਕੀ ਉਹਨਾਂ ਦੇ ਧਰ ਸੀਸ ਨੂੰ ਲੈ ਕੇ ਚਲੇ ਆ ਗਿਆ।
ਹੱਥ ਜੋਰ ਤਿੰਨ ਗਾਥ ਬੁਝਾਈ,
ਉਹ ਜਿਹੜਾ ਦਰੋਗਾ ਹੈ ਕੋਤਵਾਲੀ ਦਾ ਮਾਲਕ, ਉਸਨੇ ਪਾਤਸ਼ਾਹ ਅੱਗੇ ਹੱਥ ਜੋੜ ਕੇ ਖਾਰੀ ਗੱਲਬਾਤ ਸਮਝਾਈ।
ਸੀਸ ਸਮੈ ਨਰ ਥੇ ਸਮਦਾਈ,
ਚਲੋ ਪਾਤਸ਼ਾਹ ਜੀ ਜਦੋਂ ਉਹਨਾਂ ਨੇ ਭਾਣਾ ਵਰਤਾਇਆ ਤੇ ਉਹ ਬਾਤ ਤਾਂ ਚਲੋ ਹਨੇਰੀ ਚੱਲ ਪਈ ਸੀ ਨਾ, ਤੇ ਪਹਿਲਾਂ ਤਾਂ ਜਦੋਂ ਗੁਰੂ ਮਹਾਰਾਜ ਦਾ ਧਰਦੇ ਨਾਲ ਸੀਸ ਲੱਗਾ ਸੀ, ਉਸ ਤਾਂ ਉਹ ਸੀਸ ਦੇ ਸਮੇਂ ਤਾਂ ਬਹੁਤ ਲੋਕ ਉੱਥੇ ਸਨ।
ਸੈਯਦ ਅਰ ਉਮਰਾਵ ਮੁਲਾਨੇ,
ਚਲੋ ਮੈਂ ਨਹੀਂ ਸੀਗਾ, ਕਹਿੰਦੇ ਉੱਥੇ ਉਮਰਾਵ ਵੀ ਹੈਗੇ ਸੀ, ਮੁੱਲਾ ਵੀ ਹੈਗੇ ਸੀ, ਹੋਰ ਜਿਹੜੇ ਕੋਈ ਪਰੇਦਾਰ ਹੋਰ ਦੁਨੀਆਂ ਦੇ ਲੋਕ ਉੱਥੇ ਬੇਅੰਤ ਖੜੋਤੇ ਸੀ, ਸਾਰਿਆਂ ਦੇ ਦੇਖਦਿਆਂ ਦੇਖਦਿਆਂ ਸੀਸ ਅਲੋਪ ਹੋ ਗਿਆ ਸੀ।
ਖਰੇ ਰਹੇ ਕੁਛ ਗਯੋ ਨਾ ਜਾਣੇ,
ਦੇਖ ਲੋ ਪਾਤਸ਼ਾਹ ਸਾਰੇ ਖੜੇ ਰਹਿ ਗਏ, ਕਿਸੇ ਤੋਂ ਜਾਣਿਆ ਨਹੀਂ ਗਿਆ ਵੀ ਸੀਸ ਕਿੱਧਰ ਅਲੋਪ ਹੋ ਗਿਆ।
ਮਹਾ ਫਤੂਰ ਧੂਰ ਜੁੱਤ ਬਾਯੂ,
ਜਦੋਂ ਉਹਨਾਂ ਨੇ ਭਾਣਾ ਵਰਤਾ ਦਿੱਤਾ ਫੇਰ ਕਹਿੰਦੇ ਬੜਾ ਰੌਲਾ ਰੱਪਾ ਪਿਆ ਤੇ ਬੜਾ ਪਰ ਮਹਾ ਫਤੂਰ
ਧੂਰ ਜੁੱਤ ਬਾਯੂ,
ਹਾਂ ਕਹਿੰਦੇ ਬੜੇ ਰੌਲਾ ਰੱਪਾ ਪੈ ਗਿਆ, ਜਿਹੜੀ ਹਵਾ ਹੈ ਬੜੀ ਮਿੱਟੀ ਘੱਟੇ ਸਹਿਤ,
ਵਹੀ ਬੇਗ ਤੇ ਪਿਖ ਨਾ ਸਕਾਯੂ,
ਹਵਾ ਬੜੀ ਮਿੱਟੀ ਘੱਟੇ ਸਹਿਤ ਉਡਾ ਕੇ ਚੱਲਣ ਲੱਗ ਪਈ, ਜਿਸ ਕਰਕੇ ਕੋਈ ਦੇਖ ਨਾ ਸਕਿਆ।
ਪੁਨ ਬਨ ਜਾਰਨ ਕੇ ਗਨ ਬੈਲ,
ਫੇਰ ਕਹਿੰਦੇ ਹਨੇਰੀ ਦੇ ਵਿੱਚ ਬਹੁਤ ਜਿਹੜੇ ਕਹਿੰਦੇ ਲਵਾਣਿਆ ਬਣਜਾਰਿਆਂ ਦੇ ਬਲਦ ਜੀ ਆ ਗਏ ਉੱਥੇ,
ਚਲੇ ਜਾਤ ਪਾਵਤ ਬੱਡ ਐਲ,
ਬੜਾ ਕਹਿੰਦੇ ਰੌਲਾ ਰੱਪਾ ਪਾਉਂਦੇ ਹੋਏ ਚਲੇ ਜਾ ਰਹੇ ਸੀ ਬਾਜ਼ਾਰ ਦੇ ਵਿੱਚ ਦੀ।
ਖਰੇ ਸੁਚੇਤ ਸਿਪਾਹੀ ਖਰੇ,
ਫੇਰ ਵੀ ਜਿਹੜੇ ਸਾਡੇ ਸਿਪਾਹੀ ਸੀ ਪਹਿਰੇਦਾਰ ਚੰਗੀ ਤਰ੍ਹਾਂ ਕਹਿੰਦੇ ਸਤਰਕ ਹੋ ਕੇ ਉੱਥੇ ਖੜੋਤੇ ਸੀ।
ਰਖਵਾਰੀ ਧਰ ਕੇ ਤਰ ਤਰੇ,
ਹਾਂ ਜਿੱਥੇ ਬੋਰਡ ਦਾ ਦਰਖਤ ਉਹਦੇ ਹੇਠ ਗੁਰੂ ਮਹਾਰਾਜ ਦਾ ਤੜ ਪਿਆ ਸੀ, ਉਹਦੀ ਰਖਵਾਲੀ ਕਰ ਰਹੇ ਸੀ।
ਛਾਪਿਓ ਤਬ ਹੈ ਨਹਿ ਕੀਨ ਬਿਲੋਕਨ,
ਸਿਪਾਹੀਆਂ ਦਾ ਮੇਰਾ ਕੀ ਕਸੂਰ ਹੈ, ਸਾਰਿਆਂ ਦੇ ਦੇਖਦਿਆਂ ਦੇਖਦਿਆਂ ਸੀਸ ਵਾਂਗੂ ਗੁਰੂ ਮਹਾਰਾਜ ਦਾ ਜਿਹੜਾ ਤੜ ਉਹ ਵੀ ਅਲੋਪ ਹੋ ਗਿਆ।
ਸਭ ਦੇਸ਼ ਤੇ ਨਰ ਕੀਨੇ ਰੋਕਨ,
ਫਿਰ ਜਦੋਂ ਅਸੀਂ ਦੇਖਿਆ ਵੀ ਤੜ ਕੋਈ ਲੈ ਤਾਂ ਨਹੀਂ ਗਿਆ, ਸਾਰੇ ਤਰਫਾਂ ਤੋਂ ਜਿਹੜੇ ਕੋਈ ਲੋਕ ਜਾ ਰਹੇ ਸੀ ਉਹਨਾਂ ਨੂੰ ਰੋਕ ਲੈਣਾ ਕੀਤਾ।
ਖਰੇ ਰਹੇ ਖੋਜ ਕਿਉ ਹੂੰ ਨਹਿ ਪਾਇਓ,
ਦੇਖ ਲੋਕ ਖਰੇ
ਰਹੇ ਖੋਜ ਕਿਉ ਹੂੰ ਨਹਿ ਪਾਇਓ,
ਰਹਿਣ ਚੰਗੀ ਤਰ੍ਹਾਂ ਅਸੀਂ ਖੋਜ ਕਰ ਰਹੇ, ਤਲਾਸ਼ੀਆਂ ਲੈ ਰਹੇ, ਫਿਰ ਵੀ ਕਿਸੇ ਪਾਸੇ ਤੋਂ ਉਹਨਾਂ ਦਾ ਧਰ ਨਹੀਂ ਪਾਇਆ।
ਅਜਮਤ ਸੋ ਕੁਛ ਬਸ ਨਾ ਬਸਾਇਓ,
ਅਸਲ ਰੂਪ ਦੇ ਵਿੱਚ ਪਾਤਸ਼ਾਹ ਗੱਲ ਤਾਂ ਇਹ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਨ ਸ਼ਕਤੀਆਂ ਵਾਲੇ ਸੀ, ਸ਼ਕਤੀਆਂ ਵਾਲਿਆਂ ਉੱਪਰ ਸਾਡਾ ਕੋਈ ਬਸ ਨਹੀਂ ਚੱਲਿਆ ਹੈ।
ਸੁਣ ਸੁਣ ਹਾਲ ਹੋਤ ਉਰ ਸ਼ਾਹੂ,
ਕਿਉਂ ਦਰੋਗੇ ਤੋਂ ਸੁਣ ਸੁਣ ਕੇ ਪਾਤਸ਼ਾਹ ਦੇ ਹਿਰਦੇ ਵਿੱਚ ਹੌਲ ਪੈ ਰਿਹਾ, ਹਟ ਟਿਕ ਵਰਗੀ ਹਾਲਤ ਹੋ ਰਹੀ, ਇਸ ਦੀ ਘਬਰਾ ਰਿਹਾ ਹੈ।
ਤਉ ਨ ਕਹਿ ਸਕ ਹੈ ਕਿਸ ਪਾਹੂ,
ਤਾਂ ਵੀ ਕਹਿੰਦੇ ਘਬਰਾਇਆ ਹੋਇਆ ਤੇ ਕਿਸੇ ਪਹਿਰੇਦਾਰ ਕੋਲ ਹੋਰ ਅਮਰਾਵ ਕੋਲ ਮੁਲਾਣੇ ਕੋਲ ਕਹਿ ਕੇ ਦੱਸ ਨੀ ਰਿਹਾ ਹੈ।
ਰਾਤ ਪ੍ਰਵਿਰਤੀ ਚਿੰਤ ਅਧੀਨ,
ਚਿੰਤਾ ਦੇ ਅਧੀਨ ਹੋਇਆ ਰਾਤ ਕਹਿੰਦੇ ਹੋਇਆ ਈ ਹੈ।
ਰੁਚਕਾਰ ਖਾਨਾ ਖਾਨ ਨਕੀਨ,
ਰੁਚੀ ਕਰਕੇ ਕੋਈ ਕਹਿੰਦੇ ਇਸ ਨੇ ਲੰਗਰ ਪਾਣੀ ਵੀ ਛਕਣਾ ਕੀਤਾ।
ਜਬ ਪ੍ਰਿਅੰਕ ਪਾਰ ਪਹੁੰਚਿਓ ਪਾਪੀ,
ਜਦੋਂ ਪਾਪੀ ਦੁਸ਼ਟ ਰੰਗਾ ਆਪਣੇ ਪਣਗ ਉੱਪਰ ਦੇ ਪੈਣ ਵਾਸਤੇ ਨੇੜੇ ਪੁਜਿਆ ਹੈ।
ਹਿਤ ਸੁਪਤਨ ਕੇ ਨਿੰਦਰਾ ਵਿਆਪੀ,
ਕਹਿੰਦੇ ਸੌਣ ਵਾਸਤੇ ਗਿਆ ਤੇ ਨੀਂਦ ਨੂੰ ਮਾੜੀ ਜੀ ਆਈ ਹੈ।
ਮਤੀ ਦਾਸ ਜੋ ਗੁਰੂ ਦੀਵਾਨ,
ਤੇਗ ਬਹਾਦਰ ਸਾਹਿਬ ਦਾ ਜਿਹੜਾ ਦੀਵਾਨ ਭਾਈ ਮਤੀ ਦਾਸ ਹੈ।
ਪ੍ਰਥਮ ਸ਼ਹੀਦ ਭਾਇਓ ਤੇ ਸਥਾਨ,
ਇੱਥੇ ਚਾਂਦਨੀ ਚੌਂਕ ਵਾਲੇ ਥਾਂ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੋਂ ਪਹਿਲਾਂ ਹੀ ਸ਼ਹੀਦ ਹੋ ਗਿਆ ਸੀ।
ਅਪਰਾਧੀ ਕੇ ਢਿੱਗ ਚੱਲ ਗਏ,
ਉਸ ਵੇਲੇ ਕਹਿੰਦੇ ਸ਼ਹੀਦ ਰੂਪ ਦੇ ਵਿੱਚ ਜਿੱਥੇ ਔਰੰਗਜ਼ੇਬ ਸੁੱਤਾ ਪਿਆ ਗੁਨਾਹੀ ਉਹਦੇ ਕੋਲੇ ਚਲਿਆ ਗਿਆ।
ਅਧਿਕ ਕ੍ਰੋਧ ਹਿਰਦੇ ਉਪਜਿਓ,
ਹਰ ਪਾਤਸ਼ਾਹ ਨੂੰ ਸੁੱਤਾ ਦੇ ਕੇ ਮਤੀ ਦਵਾਸ ਦਵਾਨ ਨੇ ਹਿਰਦੇ ਵਿੱਚ ਬੜਾ ਭਾਰੀ ਕ੍ਰੋਧ ਪੈਦਾ ਕੀਤਾ।
ਗੁਰੂ ਤੇ ਧਾਰ ਹੈ ਤਰਾਸ,
ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਮਤੀ ਦਾਸ ਦੀਵਾਨ ਡਰ ਧਾਰ ਰਿਹਾ ਡਰ ਰਿਹਾ।
ਨਹਿ ਪਾਪੀ ਕੋ ਕੀਨ ਬਿਨਾਸ,
ਭਾਵੇਂ ਸੁੱਤਿਆਂ ਦਾ ਗਲਜਾ ਫੜ ਕੇ ਉੱਥੇ ਗਲਾ ਜਾ ਘੁੱਟ ਦਿੰਦਾ, ਉਹਦੇ ਫਾਹ ਵੜ ਦਿੰਦਾ, ਕਹਿੰਦੇ ਉਹਨੂੰ ਮਾਰਿਆ ਤਾਂ ਹੈ ਜੀ ਇਸ ਨੇ।
ਪਾਟੀ ਤਬ ਪ੍ਰਿਅੰਕ ਕੀ ਗਹੀ,
ਉਸ ਵੇਲੇ ਮਤੀ ਦਾਸ ਨੇ ਗੁੱਸੇ ਵਿਚ ਆ ਕੇ ਪੜੰਗ ਦੀ ਬਾਹੀ ਜੀ ਫੜ ਲਈ।
ਡਾਰਿਓ ਉਲਟ ਗਿਰਿਓ ਤਾਰ ਤਹੀ,
ਕਹਿੰਦੇ ਇਸ ਤਰ੍ਹਾਂ ਮੰਗਾ ਪੁੱਠਾ ਜਾ ਕਰਕੇ ਉਠਾ ਕੇ ਸਿਰ ਦਿੱਤਾ ਸੀ, ਉਸੇ ਵੇਲੇ ਕਹਿੰਦੇ ਡਿੱਗ ਪਿਆ ਇਹ।
ਭੜ ਭੜਾਏ ਠਾਡੋ ਹੋਏ ਗਏਓ,
ਹਫੜਾ ਦਫੜੀ ਜੀ ਕਰਦਾ ਹੋਇਆ ਕਹਿੰਦੇ ਇਸ ਤਰ੍ਹਾਂ ਫਿਰ ਛੇਤੀ ਦੇ ਕੇ ਖੜਾ ਜਾ ਹੋ ਗਿਆ।
ਸ਼ਬਦ ਸਰਵਨ ਮਹਿ ਇਮ ਸੁਣ ਲਿਓ,
ਉਸ ਵੇਲੇ ਕਹਿੰਦੇ ਬਾਅਦ ਵਿਚ ਕੰਨਾਂ ਵਿਚ ਇਸ ਤਰ੍ਹਾਂ ਦਾ ਇਹਨੇ ਆਵਾਜ਼ਾਂ ਸੁਣ ਲਿਆ।
ਦਿੱਲੀਪੁਰ ਮੈਂ ਜੇ ਸੁਪਤੈ ਹੈ,
ਮਤੀ ਦਾਸ ਬੋਲਿਆ ਕਹਿੰਦੇ ਉਹ ਮੁਸਲਿਆ ਦੁਸ਼ਟਾ ਸੁਣ ਲਾ, ਜੇ ਮੁੜ ਕੇ ਇੱਥੇ ਦਿੱਲੀ ਵੈ ਸ਼ਹਿਰ ਵਿਚ ਪੰਗ ਜਿਹਾ ਡਾ ਕੇ ਤੂੰ ਸੁੱਤਾ ਨਾ,
ਪ੍ਰਾਣ ਬਿਨਾਸ ਆਪਣੇ ਪੈ ਹੈ,
ਅੱਜ ਤਾਂ ਤੇਰਾ ਪੰਗ ਪਣਗੀ ਉਲਟਾ ਕੀਤਾ, ਕਹਿੰਦੇ ਆਪਣੇ ਪ੍ਰਾਣ ਤੂੰ ਖਤਮ ਕਰ ਲਏਗਾ।
ਵਹਿਰ ਨਗਰ ਤੇ ਨਿਕਸ ਸਿਧਾਵੋ,
ਬਸ ਤੈਨੂੰ ਇਹ ਛੱਡਤਾ ਹੈ, ਕੱਲ ਨੂੰ ਸਵੇਰ ਸਾਰ ਦਿੱਲੀ ਸ਼ਹਿਰ ਤੋਂ ਬਾਹਰ ਕਿਸੇ ਨੂੰ ਤੂੰ ਦਫਾ ਹੋ ਜਾ ਚਲਾ ਜਾ।
ਪਰਾ ਲਬਦ ਲੋ ਜੀਵਨ ਪਾ,
ਜਿੰਨਾ ਚਿਰ ਤੇਰੀ ਮਾੜੀ ਮੋਟੀ ਕਿਸਮਤ ਹੈਗੀ ਓਨਾ ਚਿਰ ਤੂੰ ਆਪਣਾ ਇੱਥੇ ਸੰਸਾਰ ਦੇ ਵਿਚ ਜਿਉਂਦਾ ਰਹਿ।
ਬਹੁਰ ਨਰਕ ਮਹਿ ਪਾਏ ਸਜਾਈ,
ਫੇਰ ਤਾਂ ਦੁਸ਼ਟਾ ਤੂੰ ਕੋਈ ਭੇਸਤਾ ਵਿਚ ਹੀ ਜਾਣਾ, ਸਿੱਧਾ ਕਹਿੰਦੇ ਦੋਜਕਾਂ ਵਿਚ ਜਾਣਾ, ਨਰਕਾਂ ਵਿਚ ਜਾ ਕੇ ਸਜ਼ਾ ਪਾਉਣੀ ਹੈ।
ਗੁਰੂ ਅਵਗਿਆ ਅਧਿਕ ਕਮਾਈ,
ਦੁਸ਼ਟੋ ਰੰਗੇ ਤੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਨਰਾਦਰੀ ਕਰਨ ਦੀ ਬੜੀ ਭਾਰੀ ਅਵਗਿਆ ਕੀਤੀ ਹੈ, ਬਹੁਤ ਬੇਅਦਬੀ ਕੀਤੀ ਹੈ।
ਸੁਣਤ ਤਰਾਸ ਧਰ ਦਾਸ ਬੁਲਾਏ,
ਉਸ ਵੇਲੇ ਮਤੀ ਦਾਸ ਦੇ ਇਸ ਤਰ੍ਹਾਂ ਵੀਰ ਰਸ ਦੇ ਬਚਨ ਸੁਣ ਕੇ ਡਰ ਕੇ ਪਾਤਸ਼ਾਹ ਨੇ ਆਵਾਜ਼ੇ ਜੇ ਮਾਰ ਕੇ ਪਹਿਰੇਦਾਰ ਸੱਦੇ ਹਨ,
ਖਰੇ ਸਮੀਪ ਕਰੇ ਸਮੁਦਾਏ,
ਉਹਨਾਂ ਨੂੰ ਕਹਿ ਕੇ ਬਹੁ ਗਿਣਤੀ ਵਿਚ ਆਪਣੇ ਚਾਰ ਸਪੇਰੇ ਖੜਿਆ ਕਰ ਲਿਆ ਵੀ ਕਿਤੇ ਮਾਰ ਹੀ ਨਾ ਮੁਕਾ ਜਾਏ।
ਸੂਦਾ ਕਰਵਾਇਓ ਪ੍ਰਿਅੰਕ,
ਉਹਨਾਂ ਪਹਿਰੇਦਾਰਾਂ ਨੂੰ ਸੱਦ ਕੇ ਜਿਹੜਾ ਪਣਗ ਜਾ ਪੁੱਠਾ ਕਰਤਾ ਸੀ ਉਲਟਾ ਕਰਕੇ ਉਹ ਸਿੱਧਾ ਜਾ ਕਰਵਾਇਆ।
ਓਡਿਓ ਪੁੰਨ ਭੈ ਭੀਤ ਸ਼ਸ਼ਾਂਕ,
ਇਹਨੇ ਨਾਲ ਡਰਿਆ ਹੋਇਆ ਸ਼ੰਕਾ ਦੇ ਸਹਿਤ ਉਹਦੇ ਤੇ ਲੇਟ ਗਿਆ।
ਨੀਂਦ ਨਾ ਪਾਏ ਨਾ ਜੁਟੇ ਬਿਲੋਚਨ,
ਨਾ ਤਾਂ ਕਹਿੰਦੇ ਨੀਂਦ ਆਉਂਦੀ ਹੈ ਨਾ ਇਹਦੇ ਨੇਤਰ ਜੁੜਦੇ, ਨੇਤਰ ਬੰਦ ਹੁੰਦੇ ਹਨ।
ਨਾਨਾ ਬਿਦ ਸੋਚਤ ਚਿਤ ਸੋਚਨ,
ਤਰ੍ਹਾਂ ਤਰ੍ਹਾਂ ਦੀਆਂ ਕਹਿੰਦੇ ਚਿਤ ਵੀ ਸੋਚਾਂ ਕਰ ਰਿਹਾ ਹੈ ਵੀ ਮੈਂ ਕੀ ਕਰ ਬੈਠਾ ਹਾਂ।
ਹੱਠ ਤੇ ਕਹਿਤ ਨਾ ਦੂਜੇ ਪਾਸ,
ਹੱਠ ਧਾਰਿਆ ਜਿਸ ਕਰਕੇ ਕਰਕੇ ਆਪਣਾ ਡਰ ਪੈ ਦੂਜੇ ਪਹਿਰੇਦਾਰਾਂ ਕੋਲ ਵੀ ਨੀ ਕਹਿ ਰਿਹਾ ਦੱਸ ਰਿਹਾ
ਹੋ ਹੈ ਨਾ ਹਯੋ ਹੀਏ ਇਹ ਤਰਾਸ
ਇਹ ਹਿਰਦੇ ਵਿਚ ਬੜਾ ਡਰ ਹੈ ਵੀ ਜੇ ਇਹਨਾਂ ਨੂੰ ਦੱਸਤਾ ਮੇਰੀ ਫਿਰ ਵਹੁਟੀ ਨੇ ਦਿਆ ਭੰਡੀ ਨਾ ਹੋਵੇ
ਜਾਗਤ ਸਗਰੀ ਰਾਤ ਬਿਤਾਈ
ਬਾਕੀ ਜਿਹੜੀ ਸਾਰੀ ਰਾਤ ਸੀ ਜਾਗਦਿਆਂ ਇਸ ਨੇ ਬਤੀਤ ਕੀਤੀ
ਖਰੇ ਪਾਹਰੂ ਪ੍ਰਾਤ ਸਵਾਈ
ਕਹਿੰਦੇ ਪਹਿਰੇਦਾਰ ਖਲੋਤੇ ਹੈ ਤੇ ਖਲੋਤਿਆ ਹੋਇਆ ਰਾਤ ਬਤੀਤ ਤੋਂ ਬਾਅਦ ਸਵੇਰ ਹੋਏ ਆਈ
ਆਦ ਨਿਵਾਜ ਅਨੇਕ ਉਪਚਾਰ
ਕਹਿੰਦੇ ਉੱਠ ਕੇ ਉਹ ਗੁਸਲ ਇਸ਼ਨਾਨ ਕਰਨਾ ਫਿਰ ਨਵਾਜ ਪੜਨੀ ਇਸ ਤੋਂ ਆਦ ਜੇ ਕਹਿੰਦੇ ਯਤਨ ਹਨ
ਕਰਤ ਭਾਇਓ ਮੱਜਨ ਕੋ ਤਾਰ
ਇਸ਼ਨਾਨ ਕਰਕੇ ਕਹਿੰਦੇ ਨਵਾਜ ਪੜੀ ਹੈ ਹੋਰ ਇਸ ਤਰ੍ਹਾਂ ਆਪਣੀਆਂ ਕੋਈ ਕਲਾਮਾਂ ਜੀਆਂ ਪੜੀਆਂ
ਬ੍ਰਿੰਦ ਕਲਾਮ ਪੜੀ ਬਹੁ ਬਾਰੀ
ਬਹੁਤੀ ਬਾਰੀ ਬਹੁਤੀਆਂ ਕਲਾਮਾਂ ਜੀਆਂ ਪੜੀਆਂ ਇਸ ਨੇ
ਆਇਆ ਉਠ ਪੁਨ ਸਾਬਾ ਮਜਾਰੀ
ਵਾਰ ਕਹਿੰਦੇ ਉੱਠ ਕੇ ਆਪਣੀ ਕਚਹਿਰੀ ਵਿਚ ਆ ਪਹੁੰਚਾ ਸਭਾ ਵਿਚ ਹੀ ਆ ਗਿਆ
ਬੀਤੇ ਉਹ ਜਥਾ ਦੁਸ਼ਟ ਕੇ ਸੰਗ
ਕਵੀ ਜੀ ਕਹਿੰਦੇ ਜਿਸ ਤਰ੍ਹਾਂ ਇਹ ਦੁਸ਼ਟ ਦੇ ਨਾਲ ਬਾਕੀ ਭਾਣਾ ਹੋਏ ਵਰਤਿਆ ਜਿਵੇਂ ਬਾਦ ਵਿਚ ਇਹਦੇ ਨਾਲ ਹਾਲ ਹੋਇਆ
ਕਹਾ ਬਾਹਰ ਮੈਂ ਅਖਿਲ ਪ੍ਰਸੰਗ
ਉਹ ਸਾਰਾ ਪ੍ਰਸੰਗ ਔਰੰਗਜ਼ੇਬ ਤਾਂ ਬਾਦ ਵਿਚ ਹੀ ਫਿਰ ਮੈਂ ਕਿਤੇ ਆਖਾਂਗਾ
ਦਿੱਲੀ ਮਹਿ ਨਹਿ ਸੁਪਤਨ ਪਾਇਓ
ਇੰਨੀ ਗੱਲ ਮੈਂ ਇੱਥੇ ਦੱਸ ਦਿੰਦਾ ਹਾਂ ਵੀ ਮਤੀ ਦਾਸ ਦੇ ਡਰੇ ਹੋਏ ਨੇ ਮੁੜ ਕੇ ਦਿੱਲੀ ਵਿਚ ਨੇ ਕਹਿੰਦੇ ਪਣਗ ਡਾ ਕੇ ਨੀ ਸੋਣਾ ਪਾਇਆ
ਰਹੇ ਉਹ ਵਹਿਰ ਹੀ ਔਰ ਡਰ ਪਾਇਓ
ਇੰਨਾ ਕਹਿੰਦੇ ਹਿਰਦੇ ਵੀ ਡਰਿਆ ਬਾਹਰ ਹੀ ਦਿੱਲੀ ਤੋਂ ਰਿਹਾ ਬਾਹਰ ਜਾ ਕੇ ਸੌਂਦਾ ਸੀ ਦਿਨ ਦੇ ਸਮੇਂ ਆ ਜਾਂਦਾ ਸੀ ਡਰਦਾ ਮਾਰਿਆ ਰਾਤ ਨੂੰ ਭੱਜ ਜਾਂਦਾ ਸੀ ਦਿੱਲੀ ਤੋਂ ਬਾਹਰ
ਹੇਠਾਂ ਦਵਾਦਸ਼ ਪੂਰਨ ਰਾਸ
ਜੀ ਕਹਿੰਦੇ ਇੱਥੇ ਜਿਹੜੀ ਬਾਰਵੀਂ ਰਾਸ ਵਿਚ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਸੰਗ ਮੈਂ ਕਹਿਣਾ ਸ਼ੁਰੂ ਕੀਤਾ ਸੀ ਉਹ ਰਾਸ ਹੁਣ ਇੱਥੇ ਪੂਰੀ ਹੋ ਗਈ ਹੈ
ਰਾਵ ਵਰਤਹਿ ਬਾਰਹਿ ਮਾਸ
ਇਸ ਤਰ੍ਹਾਂ ਜਿਹੜਾ ਸੂਰਜ ਹੈ ਕਹਿੰਦੇ ਇੱਕ ਮਹੀਨਾ ਕਰਕੇ ਬਾਰਾਂ ਰਾਸਾਂ ਵਿਚ ਵਰਤਦਾ ਬਾਰਾਂ ਰਾਸਾਂ ਵਿਚ ਕਹਿੰਦੇ ਉਹ ਪ੍ਰਵੇਸ਼ ਹੁੰਦਾ
ਤਿਮ ਸਤਿਗੁਰ ਕੋ ਮਹਿਦ ਪ੍ਰਕਾਸ਼
ਇਵੇਂ ਕਹਿੰਦੇ ਸਤਿਗੁਰੂ ਦਾ ਬੜਾ ਭਾਰੀ ਜਿਹੜਾ ਪ੍ਰਕਾਸ਼ ਹੈ
ਵਰਨਿਓ ਬਾਰ ਵਿਚ ਦਵਾਦਸ਼ ਰਾਸ
ਜਿਹੜੀਆਂ ਕੋਈ ਬਾਰਾਂ ਰਾਸਾਂ ਹਨ ਉਹਨਾਂ ਵਿਚ ਗੁਰੂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਉਹਦਾ ਮੈਂ ਕਹਿੰਦੇ ਵਰਣਨ ਕੀਤਾ
ਇੱਕ ਰਾਸ ਜਿਮ ਸੂਰਜ ਚੱਲੇ
ਇਹ ਕਹਿੰਦੇ ਇੱਕ ਰਾਸ ਦੇ ਵਿਚ ਇੱਕ ਮਹੀਨੇ ਤੱਕ ਸੂਰਜ ਚੱਲਦਾ ਹੈ
ਬਾਹਰ ਦੂਸਰੀ ਗਮਨਤ ਮਿਲੇ
ਫਿਰ ਕਹਿੰਦੇ ਜਦੋਂ ਮਹੀਨਾ ਪੂਰਾ ਹੋ ਜਾਂਦਾ ਹੈ ਫਿਰ ਕਹਿੰਦੇ ਜਿਹੜੀ ਦੂਸਰੀ ਰਾਸ ਹੈ ਉਹਦੇ ਵਿਚ ਚੱਲਦਾ ਮਿਲਦਾ ਹੈ ਫਿਰ ਦੂਸਰੀ ਰਾਸ ਦੇ ਵਿਚ ਜਾ ਪਹੁੰਚਦਾ ਹੈ ਇਹ ਮੇਖ ਬਿਰਖ ਬ੍ਰਿਸ਼ਕ ਇਸ ਤਰ੍ਹਾਂ ਤੁਲਾ ਕੰਨਿਆ ਇਤਾਦਿ ਕੇ ਰਾਸਾਂ ਦੇ ਨਾਂ ਆ ਜਾਂਦੇ ਹਨ ਜਿਹੜੀ ਵਿਸਾਖੀ ਦੀ ਸੰਗਰਾਂਦ ਹੈ ਇਹਨੂੰ ਮੇਖ ਦੀ ਸੰਗਰਾਂਦ ਕਹਿੰਦੇ ਨੇ ਜਿਹੜੀ ਜੇਠ ਦੀ ਸੰਗਰਾਂਦ ਉਹਨੂੰ ਬਿਰਖ ਦੀ ਰਾਸ ਕਹਿ ਦਿੰਦੇ ਹੈ ਇਸ ਤਰ੍ਹਾਂ ਜਿਹੜੀ ਹੜ੍ਹ ਦੀ ਸੰਗਰਾਂਦ ਉਹ ਬ੍ਰਿਸ਼ਕ ਦੀ ਸੰਗਰਾਂਦ ਹੈ ਇਸ ਤੋਂ ਅੱਗੇ ਜਿਹੜੀ ਤੁਲਾ ਹੈ ਉਹ ਸਾਉਣ ਮਹੀਨੇ ਦੀ ਰਾਸ ਹੈ ਇਉਂ ਇਹਨਾਂ ਰਾਸਾਂ ਦੇ ਨਾਂ ਹਨ ਉਹ ਇਹ ਜਿਹੜੀਆਂ ਜੋਰਸ ਦੀਆਂ ਪੁਸਤਕਾਂ ਉਹਨਾਂ ਵਿਚ ਇਹ ਬਾਰਾਂ ਰਾਸਾਂ ਦੇ ਨਾਂ ਲਿਖੇ ਹੈ ਹਰ ਇੱਕ ਮਹੀਨੇ ਦੇ ਵਿਚ ਹਰ ਇੱਕ ਰਾਸ ਦੇ ਵਿਚ ਇੱਕ ਮਹੀਨਾ ਇਹ ਸੂਰਜ ਰਹਿੰਦਾ ਹੈ ਤੇ ਜਿੱਦਣ ਤਬਦੀਲੀ ਕਰਦਾ ਉਸ ਦਿਨ ਸੰਗਰਾਂਦ ਦਾ ਦਿਨ ਹੁੰਦਾ ਹੈ ਸੰਕ੍ਰਾਂਤ ਸ਼ੁੱਧ ਲਫ਼ਜ਼ ਹੈ ਬੜੀ ਪ੍ਰਕਾਰ ਜਿਸ ਦਿਨ ਕੋਈ ਸੂਰਜ ਸੰਕ੍ਰਾਂਤੀ ਕਰੇ ਆਪਣੇ ਆਪ ਵਿਚ ਤਬਦੀਲੀ ਕਰੇ ਉਹਦਾ ਨਾਂ ਸੰਕ੍ਰਾਂਤ ਇਸ ਤਰ੍ਹਾਂ ਇਹ ਬਾਰਾਂ ਰਾਸਾਂ ਵਿਚ ਸੂਰਜ ਬਾਰਾਂ ਮਹੀਨਿਆਂ ਵਿਚ ਵਿਚਰਦਾ ਹੈ ਇਹ ਕਵੀ ਜੀ ਨੇ ਇਸੇ ਕਰਕੇ ਇਸ ਗ੍ਰੰਥ ਦਾ ਨਾਮ ਗੁਰਪ੍ਰਤਾਪ ਸੂਰਜ ਲਿਖਿਆ ਹੈ ਜਿਵੇਂ ਸੂਰਜ ਬਾਰਾਂ ਰਾਸਾਂ ਵਿਚ ਜਾਂਦੇ ਗੁਰੂ ਮਹਾਰਾਜ ਦਾ ਪ੍ਰਕਾਸ਼ ਦਾ ਜਿਹੜਾ ਵਰਣਨ ਕੀਤਾ ਇਹ ਬਾਰਾਂ ਰਾਸਾਂ ਰਾਹੀਂ ਕੀਤਾ ਹੈ ਜਿਵੇਂ ਸੂਰਜ ਬਾਰਾਂ ਰਾਸਾਂ ਵਿਚ ਚੱਲਦਾ ਇਸੇ ਤਰ੍ਹਾਂ ਕਹਿੰਦੇ ਬਾਰਾਂ ਰਾਸਾਂ ਰਾਹੀਂ ਮੈਂ ਚੱਲਦਿਆਂ ਹੋਇਆ ਗੁਰੂ ਕੇ ਇਤਿਹਾਸ ਨੂੰ ਕਥਨ ਕੀਤਾ ਹੈ ਜਿਵੇਂ ਦੂਸਰੀ ਰਾਸ ਵਿੱਚ ਚਲਾ ਜਾਂਦਾ ਇਸ ਤਰ੍ਹਾਂ ਦੂਸਰੀ ਰਾਸ ਵਿੱਚ, ਦੂਸਰੀ ਰਾਸ ਵਿੱਚ ਗੁਰੂ ਕਾ ਪ੍ਰਕਾਸ਼ ਮੈਂ ਕਥਨ ਕਰ ਦਿੱਤਾ ਹੈ।
ਤਿਮ ਗੁਰ ਤਾਰਾ ਰਥ ਪਰ ਅਸਵਾਰ,
ਜਿਵੇਂ ਕਹਿੰਦੇ ਗੁਰਤਾ ਗੱਦੀ ਉੱਪਰ, ਜਿਵੇਂ ਉਹ ਸੂਰਜ ਕਹਿੰਦੇ ਦੂਸਰੀ ਰਾਸ ਉੱਪਰ ਰਥ ਉੱਪਰ ਚੜ੍ਹਦਾ ਹੈ, ਇਸ ਤਰ੍ਹਾਂ ਜਿਹੜੇ ਗੁਰੂ ਹਨ ਸੂਰਜ ਵਾਂਗ ਹੈ, ਜਿਹੜੀ ਗੁਰਤਾ ਗੱਦੀ ਇਹ ਰਥ ਵਾਂਗ ਹੈ। ਤੇ ਗੁਰੂ ਮਹਾਰਾਜ ਦੇ ਉੱਪਰ ਜਿਹੜੇ ਕੋਈ ਬੈਠ ਜਾਂਦੇ, ਮਾਨੋ ਜਿਵੇਂ ਰਥ ਸੂਰਜ ਦੂਸਰੀ ਰਾਸ ਵਿੱਚ ਚੜ੍ਹ ਗਿਆ ਬੈਠ ਗਿਆ, ਇਵੇਂ ਗੁਰੂ ਮਹਾਰਾਜ ਕਹਿੰਦੇ ਦੂਸਰੇ ਗੁਰਤਾ ਗੱਦੀ ਰੂਪੀ ਰਸ ਤੇ ਸਵਾਰ ਹੋ ਜਾਂਦੇ ਹਨ।
ਉਹਦੇ ਜਗਤ ਬਿਨ ਸਿਓ ਅੰਧਕਾਰ,
ਉਹ ਕਹਿੰਦੇ ਆ ਪ੍ਰਗਟ ਹੋਏ ਸੰਸਾਰ ਦੇ ਜਿਵੇਂ ਸੂਰਜ ਦੇ ਚੜ੍ਹਨ ਕਰਕੇ ਹਨੇਰਾ ਬਿਨ ਸਿਧਰ ਅਗਿਆਨ ਦਾ ਹਨੇਰਾ ਬਿਨਸ ਗਿਆ ਹੈ।
ਗਿਰਾ ਸਮੂਹ ਰਿਸ਼ਮ ਜਿਨ ਕੇਰੀ,
ਆ ਜਿਵੇਂ ਸੂਰਜ ਦੀਆਂ ਕਿਰਨਾਂ ਹੁੰਦੀਆਂ, ਗੁਰੂ ਰੂਪੀ ਸੂਰਜ ਦੀਆਂ ਸਮੂਹ ਜਿਹੜੀਆਂ ਬਣੀਆਂ ਹਨ, ਇਹ ਕਹਿੰਦੇ ਕਿਰਨਾਂ ਵਾਂਗ ਹਨ।
ਸਿੱਖੀ ਆਤਪ ਦਿਪ ਹੈ ਵਡੇਰੀ,
ਜਿਵੇਂ ਸੂਰਜ ਚੜ੍ਹਨ ਕਰਕੇ ਬੜੀ ਧੁੱਪ ਹੋ ਜਾਂਦੀ ਹੈ, ਗੁਰੂ ਰੂਪੀ ਸੂਰਜ ਦੇ ਕਰਨ ਕਰਕੇ ਸਿੱਖੀ ਰੂਪੀ ਤੋਂ ਬੜੀ ਪ੍ਰਕਾਸ਼ ਦੀ ਹੈ।
ਬ੍ਰਹਮ ਗਿਆਨ ਜਿਨ ਤੇਜ ਬਿਲੰਦ,
ਜਿਵੇਂ ਸੂਰਜ ਦਾ ਬੜਾ ਭਾਰੀ ਤੇਜ ਹੁੰਦਾ, ਇੱਧਰ ਗੁਰੂ ਰੂਪੀ ਸੂਰਜ ਦਾ ਬ੍ਰਹਮ ਗਿਆਨ ਰੂਪੀ ਬੜਾ ਭਾਰੀ ਤੇਜ ਪ੍ਰਤਾਪ ਹੈ।
ਭਗਤ ਸੁਗਤ ਕੇ ਬਸੀ ਮੁਕੰਦ,
ਜਿਹੜਾ ਸੂਰਜ ਹੈ ਆਪਣੀ ਕਹਿੰਦੇ ਚਾਲ ਵਿੱਚ ਚੱਲਦਾ ਹੈ, ਜਿਸ ਤਰ੍ਹਾਂ ਦੀ ਉਹਦੀ ਮਰਜ਼ਾਦਾ ਵਾਹਿਗੁਰੂ ਨੇ ਬੰਧਤੀ ਉਸੇ ਮਰਜ਼ਾਦਾ ਵਿੱਚ ਚੱਲਦਾ ਹੈ। ਇਸ ਤਰ੍ਹਾਂ ਜਿਹੜੇ ਗੁਰੂ ਰੂਪੀ ਸੂਰਜ ਮੁਕਤੀ ਦਾਤੇ ਭਗਤਾਂ ਦੇ ਬਸ ਹੋ ਕੇ ਚੱਲਦੇ ਹੈ, ਭਗਤਾਂ ਦੇ ਅਨੁਸਾਰ ਹੋ ਕੇ ਚੱਲਣਾ ਇਹਨਾਂ ਦੀ ਸੋਹਣੀ ਚਾਲ ਸੋਹਣੀ ਮਰਜ਼ਾਦਾ ਹੈ।
ਹਿੰਦੂ ਤੁਰਕਨ ਪੰਥ ਅਨੇਕ,
ਹਿੰਦੂਆਂ ਦੇ ਮੁਸਲਮਾਨਾਂ ਦੇ ਅਨੇਕਾਂ ਪੰਥ ਹੈ, 72 ਫਿਰਕੇ ਹੈ ਮੁਸਲਮਾਨਾਂ ਦੇ, ਇਧਰ ਡੋਡੀ ਹਿੰਦੂ, ਕੋਈ ਕਿਸੇ ਨੂੰ ਮੰਨਦਾ ਕੋਈ ਕਿਸੇ ਨੂੰ ਮੰਨਦਾ, ਪਰਿਵਾਰ ਦੇ ਜੀਅ ਕੋਈ ਦੇਵੀ ਨੂੰ ਮੰਨਦਾ ਹੁੰਦਾ, ਕੋਈ ਗਣੇਸ਼ ਨੂੰ, ਕੋਈ ਹਨੂੰਮਾਨ ਨੂੰ, ਕੋਈ ਭਗਵਾਨ ਰਾਮ ਜੀ ਨੂੰ, ਕੋਈ ਕ੍ਰਿਸ਼ਨ ਜੀ ਨੂੰ, ਇਹ ਕਹਿੰਦੇ ਅਨੇਕਾਂ ਤਰ੍ਹਾਂ ਦੇ ਹਿੰਦੂ ਹੈ ਮੰਨਣ ਮੁੰਡੇ ਆਪਣੇ ਇਸ਼ਟਾਂ ਨੂੰ, ਉਧਰ ਮੁਸਲਮਾਨ ਸ਼ੀਆ ਸੁੰਨੀ ਜੋਤੀ ਵਗੈਰਾ 72 ਫਿਰਕੇ, ਉਹ ਅਨੇਕਾਂ ਪੰਥ ਹਨ।
ਕਹਾਂ ਕਹਾਂ ਲਗ ਉਡਣ ਬਿਬੇਕ,
ਕਿੱਥੋਂ ਤੱਕ ਮੈਂ ਕਹਾਂ ਵਿਚਾਰ ਲੋ, ਜਿਵੇਂ ਉਧਰ ਰਾਤ ਦੇ ਸਮੇਂ ਅਨੇਕਾਂ ਕਹਿੰਦੇ ਤਾਰੇ ਹੁੰਦੇ ਹਨ, ਇਧਰ ਹਿੰਦੂ ਤੇ ਮੁਸਲਮਾਨਾਂ ਦੇ ਜਿਹੜੇ ਅਨੇਕਾਂ ਪਾਥੇ ਤਾਰਿਆਂ ਵਾਂਗ ਹਨ।
ਗਨ ਕੋ ਚਮਤਕਾਰ ਛਪ ਗਯੋ,
ਜਿਵੇਂ ਕਹਿੰਦੇ ਸੂਰਜ ਚੜ੍ਹਨ ਤੋਂ ਪਹਿਲਾਂ ਸਾਰੇ ਕਹਿੰਦੇ ਤਾਰੇ ਜਿਹੜੇ ਆ ਉਹ ਟਿਮਟਿਮਾਉਂਦੇ ਹੁੰਦੇ ਆ, ਸੂਰਜ ਚੜ੍ਹਨ ਨਾਲ ਸਾਰਿਆਂ ਦਾ ਕਹਿੰਦੇ ਚਮਤਕਾਰ ਛਪ ਜਾਂਦਾ, ਸਾਰੇ ਚਾਨਣ ਕਰਨੋਂ ਹਟ ਜਾਂਦੇ ਤਾਰੇ ਆਦਿ। ਉਹ ਕਹਿੰਦੇ ਗੁਰੂ ਰੂਪੀ ਸੂਰਜ ਦੇ ਚੜ੍ਹਨ ਕਰਕੇ ਪ੍ਰਕਾਸ਼ਨ ਕਰਕੇ ਸਾਰਿਆਂ ਦਾ ਜਿਹੜਾ ਚਮਤਕਾਰ ਹੈ ਉਹ ਪ੍ਰਕਾਸ਼ ਕਰਨਾ ਟਿਮਟ ਪਾਣਾ ਹੈ, ਉਹ ਅਲੋਪ ਹੋ ਗਿਆ ਹੈ।
ਗੁਰ ਪ੍ਰਤਾਪ ਸਭ ਉਪਰ ਪਇਓ,
ਗੁਰੂ ਮਹਾਰਾਜ ਦਾ ਤੇਜ ਪ੍ਰਤਾਪ ਸਾਰਿਆਂ ਦੇ ਉਪਰ ਹੀ ਹੋ ਗਿਆ ਸੂਰਜ ਵਾਂਗ।
ਪ੍ਰੇਮੀ ਸੰਤ ਮਹੰਤ ਅਨੰਤ,
ਜਿਹੜੇ ਗੁਰੂ ਘਰ ਦੇ ਕਹਿੰਦੇ ਬੜੇ ਭਰੇ ਮਹੰਤ ਪੂਜਨੀਕ ਹਨ, ਸੰਤ ਸ਼ਾਂਚਿਤ ਵਾਲੇ ਹੰਸਵਾਸ ਸਿਮਰਨ, ਗੁਰੂ ਘਰ ਦੇ ਪ੍ਰੇਮੀ ਗੁਰਸਿੱਖ ਹਨ।
ਇਹ ਪੰਕਜ ਜਿਤ ਕਿਤ ਬੇਕਸੰਤ,
ਇਹ ਕਹਿੰਦੇ ਜਿੱਥੇ ਕਿੱਥੇ ਕਵਲ ਖਿੜੇ, ਜਿਵੇਂ ਸੂਰਜ ਚੜ੍ਹਨ ਨਾਲ ਕਵਲ ਖਿੜ ਜਾਂਦੇ, ਉਹ ਜਿਹੜੇ ਗੁਰੂ ਕੇ ਪ੍ਰੇਮੀ ਗੁਰਸਿੱਖ ਹੈ ਸਿਮਰਨ ਵਾਲੇ ਸੰਤ, ਹੋਰ ਕਹਿੰਦੇ ਮਹੰਤ ਪੂਜਨੀਕ ਹੈ, ਉਹ ਕਵਲਾ ਵਾਂਗੇ ਖਿੜ ਗਏ ਹਨ।
ਤੁਮ ਤੇਜ ਤੁਰ ਕੇਸ਼ ਤਮੀ ਪਤ,
ਜਿਹੜਾ ਕਹਿੰਦੇ ਔਰੰਗਜ਼ੇਬ ਦਾ ਤੇਜ ਪ੍ਰਤਾਪ ਹੈ ਤੂੰ ਕੀ ਬਹੁਤ ਹੈ, ਇਸ ਤਰ੍ਹਾਂ ਜਿਵੇਂ ਕੋਈ ਤਮੀ ਪਤ ਕੀ ਚੰਦਰਮਾ ਹੁੰਦਾ।
ਫੀਕੋ ਭਰਿਓ ਪ੍ਰਕਾਸ਼ ਭਇਓ ਹੱਤ,
ਜਦੋਂ ਸੂਰਜ ਚੜ੍ਹ ਜਾਂਦਾ ਹੈ ਉਹ ਚੰਦਰਮਾ ਦਾ ਜਿਹੜਾ ਪ੍ਰਕਾਸ਼ ਹੈ ਕਹਿੰਦੇ ਨਾਸ ਹੋ ਜਾਂਦਾ ਤੇ ਫਿੱਕਾ ਜਾ ਪੈ ਜਾਂਦਾ, ਚਾਨਣ ਦਿਸਦਾ ਹੀ ਨਹੀਂ ਹੈ। ਕਿਉਂ ਗੁਰੂ ਮਹਾਰਾਜ ਦੇ ਪ੍ਰਗਟ ਹੋਣ ਕਰਕੇ ਔਰੰਗਜ਼ੇਬ ਦਾ ਕਹਿੰਦੇ ਜਿਹੜਾ प्रकाश सारा नाश हो गया, चंद्रमा ते फिका पै गया है।
शरा कुचलनी निशा विनाशी।
हाँ, जिवे जिहड़ी शरा खोटी है, पैरी चाल वाली, यो रात वांग है। गुरु रूपी सूर्य दे चरण करके शरा रूपी खोटी जिहड़ी चाल है, रात वांग नाश हो गई है।
हिंदू कोक पाए सुख रासी।
जिहड़े हिंदू लोक है चकव्या वांग है, जिवें सूर्य चढ़ के चकवे सुख पाउंदे, इस तरह हिंदू रूपी चकवे बड़ा भारी सुख पा रहे है।
सहत मुलाने नौरंग चोर।
मुलाने दे समेर, रंग देव दे समेर, जिन्ने मुलाने ए चोरा वांग है सारे।
छीनत धर्म धर्म कर जोर।
रात दे समे चोर कहंदे तां लोकां दा खोंदे लुटदे हुंदे, इस तरह जेहड़े कहंदे रंग जे समेर काजी मुलां चोरा वांग है, ये जरा हिंदुआं दा धन रूपी धन अपना जोर करके लुट रहे सी, धर्म नष्ट कर रहे सी।
सो लज्जत दब के ओ दुख भरयो।
कहंदे ओ जरा रंग जेब है, ओ कहंदे दब गया बड़ा, उन्हें दुख भरिया।
दिल्ली पुर ते काडन करयो।
क्योंकि मती दास दीवान ने इस तरह डरा धमा के दिल्ली शहर तो रंग जेब नू बाहर कड चुकिया है।
पीर चकोर पए अनमने।
जेड़े मुसलमाना दे पीर सी चोरा वर्गे चकोरा वर्गे सी सारे अपमान कहंदे अनमने की अपराम उदास जे हो गए।
कुमुद तुरक मुरझावत कने।
इन्ने मुसलमान है कुमुद कविया वर्गे सी सारे गुरु रूपी सूर्य दे चरण करके मुरझा गए हन बेअंत ही।
बांग पुकारू जंबक मोटे।
जेड़े कहंदे उची उची बांगा देन वाले सी पुकार पुकार उची उची बोल के बांगा देन वाले सी ना मुलाने, ओ यों समझो रात दे समय जिवें मोटे मोटे गिदड़ बोलदे हुंदे।
दुरन लगे जित केत चेत खोटे।
चित दे खोटे जेड़े मुलाने गिदड़ां वाले आ, गुरु महाराज सूर दे चरण करके जिथे किछे लुकण लग पए हन।
काजी पेच कपे मत अंधे।
जेड़े मुसलमाना दा कहंदे काजी लोक उलुआं वर्गे आए सारे कहंदे अकल दे अन्ने हो गए।
टूशन होए बैठे जान बंदे।
सूरज चढ़ जाए चानन हो जाए उल्लू फिर कहंदे ओ बन्ने हुए किसी दरख्त जो बैठे हो चुप करके बैठे उलुआ वांगे काजी लोक ने हुए।
तम चर जात अनेक जे आहै।
और कहंदे जिवे ओ अराधे हनेरे विच विचरण वालियां दी अनेकां जातियां चम चिड़का हुंदियां हन।
से उमराव आद दुख लै।
ओ चम चिड़का वर्गे सन जेड़े पातशाह दे उमराव है, ओ गुरु रूपी सूरज दे चरण करके सारे ले रहे औखे हो रहे।
इम सूरज श्री सतगुर उदे।
गुरु तेग बहादुर साहिब जी सूरज वांग कहंदे चढ़े हन प्रगट होए हन।
तम अज्ञान समीप न कदे।
जेड़ा अज्ञान रूपी हनेरा है ओ कदे नेड़े नहीं आ रहा है।
करा मात जुत अनक आनंदे।
जेड़े गुरु के सिख हन अनेकां करा मातां वाले ओ बड़े आनंद है।
नाना बरन खरे अरबिंदे।
जिवे सूरज चरण तो कहने नाना रंगा दे कवल खिर जांदे, नाना तरह दे जेड़े गुरसिख है ओ आनंद खुश हो रहे खिड़ रहे।
गान जग्यासी पौर लुभाए।
जेड़े गुरु घर दे जग्यासु है श्रद्धा वाले ए भोरिया वांग है, ओ गुरु चरणा उपर लवाए मान हो रहे।
महद प्रेम मकरंद है पाए।
बड़ा भारी प्रेम रूपी जेरी मकरंद है ओनु पा रहे।
सिखी बहु सुगंध ता पई।
जेरी गुरु की सिखी है मानो बड़ी भारी सुगंधी होई महक हो गई।
सगरे जगत पसर कर गई।
जेरी सिखी रूपी सुगंधी है कवलां दी सारे संसार दे विच मानो फैल गई।
ਸਤ ਨਾਮ ਸਿਮਰਨ ਸ਼ੁਭ ਸਾਰ।
ਕਵੀ ਜੀ ਕਹਿੰਦੇ ਜਿਹੜਾ ਸਤ ਨਾਮ ਵਾਹਿਗੁਰੂ ਦਾ ਸਿਮਰਨ ਬੜਾ ਚੰਗਾ ਸ੍ਰੇਸ਼ਟ ਹੈ।
ਜਹ ਕਹਿ ਭਇਓ ਪ੍ਰਕਾਸ਼ ਉਦਾਰ।
ਇਹਦਾ ਕਹਿੰਦੇ ਸਤ ਨਾਮ ਦਾ ਜਿਹੜਾ ਪ੍ਰਕਾਸ਼ ਹੈ ਜਿੱਥੇ ਕਿੱਥੇ ਬਹੁਤਾ ਹੋ ਗਿਆ, ਹਰ ਪਾਸੇ ਹੀ ਵਾਹਿਗੁਰੂ ਵਾਹਿਗੁਰੂ ਜਪਿਆ ਜਾ ਰਿਹਾ।
ਜਿਸ ਕੋ ਪਾਏ ਸੁਖੀ ਜਗ ਭਇਓ।
ਜੇ ਸਿਮਰ ਰੂਪੀ ਪ੍ਰਕਾਸ਼ ਨੂੰ ਪਾ ਕੇ ਸਾਰਾ ਗੁਰਸਿੱਖਾਂ ਦਾ ਜਿਹੜਾ ਸੰਸਾਰ ਸੁਖੀ ਹੋ ਗਿਆ ਹੈ।
ਸਭ ਮਹਿ ਸੁਜਸ ਗੁਰਨ ਕੋ ਥੀਓ।
ਗੁਰੂ ਮਹਾਰਾਜ ਸੂਰਜ ਦਾ ਸਾਰਿਆਂ ਵਿਚ ਸ੍ਰੇਸ਼ਟ ਜਸ ਹੋ ਗਿਆ ਹੈ।
ਕਰਿਓ ਗ੍ਰੰਥ ਗੁਰ ਕੀਰਤ ਕੇਰੋ।
ਕਵੀ ਜੀ ਕਹਿੰਦੇ ਜਿਹੜਾ ਗੁਰਪ੍ਰਤਾਪ ਸੂਰਜ ਨਾਮੇ ਗ੍ਰੰਥ ਹੈ, ਗੁਰੂ ਮਹਾਰਾਜ ਦੀ ਮਹਿਮਾ ਵਡਿਆਈ ਦਾ ਮੈਂ ਤਿਆਰ ਕੀਤਾ ਹੈ।
ਪਠਨ ਸਰਵਨ ਫਲ ਪਾਏ ਵਡੇਰੋ।
ਜਿਹੜਾ ਗੁਰੂ ਮਹਾਰਾਜ ਦੀ ਕਹਿੰਦੇ ਕੀਰਤੀ ਦਾ ਜਿਹੜਾ ਗ੍ਰੰਥ ਹੈ, ਇਹਨੂੰ ਪੜ੍ਹਨਾ ਜਿਹੜਾ ਸੁਣਨਾ ਕਰੇਗਾ ਉਹ ਬਹੁਤਾ ਵੱਡਾ ਫਲ ਪਾਵੇਗਾ।
ਸ੍ਰੀ ਸਤਿਗੁਰ ਕੇ ਅਨਕ ਬਿਲਾਸਾ।
ਕਿਉਂਕਿ ਗੁਰਪ੍ਰਤਾਪ ਸੂਰਜ ਨਾਮੇ ਗ੍ਰੰਥ ਦੇ ਵਿੱਚ ਸਤਿਗੁਰੂ ਦੇ ਅਨੇਕਾਂ ਤਰ੍ਹਾਂ ਦੇ ਬਿਲਾਸ ਚੋ ਜੈ।
ਗੁਪਤ ਵਿਦਤ ਸਭ ਹੋ ਹੈ ਪ੍ਰਕਾਸ਼।
ਜਿਹੜਾ ਗੁਰਪ੍ਰਤਾਪ ਸੂਰਜ ਨੂੰ ਪੜੂਗਾ ਸੁਣੂਗਾ, ਉਹਨੂੰ ਗੁਰੂ ਕੇ ਗੁਪਤ ਵੀ ਤੇ ਪ੍ਰਗਟ ਵੀ ਸਾਰੇ ਬਿਲਾਸਾਂ ਦਾ ਚੁਜਾਂ ਦਾ ਪਤਾ ਲੱਗ ਜਾਏ।
ਅਜਰ ਜਰਨ ਆਦਿਕ ਗੁਣ ਘਨੇ।
ਗੁਰੂ ਮਹਾਰਾਜ ਵਿਚ ਜਰ ਸ਼ਕਤੀਆਂ ਨੂੰ ਜਰ ਕੇ ਰੱਖਣਾ, ਇਸ ਤੋਂ ਆ ਲੈ ਕੇ ਹੋਰ ਜਿਹੜੇ ਬਹੁਤੇ ਗੁਣ ਹਨ।
ਸਭ ਕੋ ਜਾਣੇ ਹੈ ਬਹੁ ਵਿਦ ਭਨੇ।
ਸਾਰਿਆਂ ਨੂੰ ਜਾਣ ਲੱਗੇਗਾ ਬਹੁਤ ਤਰ੍ਹਾਂ ਨਾਲ, ਮੈਂ ਕਹੇ ਅੱਗੇ ਵੀ ਕਹਿੰਦੇ ਦੱਸਣ ਲੱਗ ਪਏਗਾ।
ਸੁਣ ਹੈ ਅਸੁੱਤ ਸੁੱਤ ਕੋ ਚਿਤ ਬਾਂਚੇ।
ਕਵੀ ਜੀ ਕਹਿੰਦੇ ਜਿਹੜਾ ਇਹ ਗੁਰਪ੍ਰਤਾਪ ਸੂਰਜ ਗੁਰੂ ਮਹਾਰਾਜ ਦੀ ਮਹਿਮਾ ਵਡਿਆਈ ਵਾਲਾ ਕੋਈ ਸਰੋਤਾ ਬਣ ਕੇ ਸੁਣੇਗਾ, ਜੇ ਉਹਦੇ ਘਰ ਦੇ ਵਿਚ ਕੋਈ ਪੁੱਤਰ ਨਹੀਂ ਹੈ, ਉਹ ਪੁੱਤਰ ਕਹਿੰਦੇ ਚਿਤ ਵਿਚ ਆਉਂਦਾ ਤਾਂ ਪਾ ਲਵੇਗਾ।
ਪ੍ਰਾਪਤ ਹੋਏ ਸਹਿਤ ਗੁਣ ਆਛੇ।
ਹੋਰ ਕਹਿੰਦੇ ਗੁਣਾਂ ਦੇ ਸਮੇਤ ਉਹਨੂੰ ਸੋਹਣਾ ਪੁੱਤਰ ਵੀ ਪ੍ਰਾਪਤ ਤੇ ਸੋਹਣੇ ਗੁਣ ਵੀ ਮਿਲ ਜਾਣਗੇ।
ਸੁਣ ਹੈ ਦਾਰ ਦੀ ਧਨ ਕੋ ਪਾਵੇ।
ਗੁਰੂ ਕੀ ਮਹਿਮਾ ਵਡਿਆਈ ਵਾਲਾ ਜਿਹੜਾ ਗ੍ਰੰਥ ਹੈ, ਇਹਦੀ ਕਥਾ ਜਿਹੜਾ ਕੋਈ ਦਰਿਦਰੀ ਸੁਣੇਗਾ ਉਹ ਸਾਨੂੰ ਪਾ ਲਏਗਾ।
ਸਤਿਗੁਰ ਮਹਿ ਸ਼ਰਦਾ ਬਿਰਦਾ ਵੈ।
ਜਿਹੜਾ ਇਹ ਗੁਰੂ ਸਤਿਗੁਰੂ ਦਾ ਇਤਿਹਾਸ ਸੁਣੇਗਾ, ਸਤਿਗੁਰੂ ਦਾ ਬਹੁਤੀ ਸ਼ਰਦਾ ਹਿਰਦੇ ਵਿਚ ਬਦਲਾ ਦੇਗਾ, ਸ਼ਰਧਾਲੂ ਬਣ ਜਾਏਗਾ।
ਜੁਗ ਲੋਕਨ ਕਲਿਆਣ ਉਪਾਵੇ।
ਦੋਵਾਂ ਲੋਕਾਂ ਵਿਚ ਕਲਿਆਣ ਪੈਦਾ ਕਰੇਗਾ।
ਸਿੱਖੀ ਕੀ ਵਿਧ ਔਰ ਉਪਜਾਵੇ।
ਸਿੱਖੀ ਦੀ ਜਿਹੜੀ ਵਿਧੀ ਮਰਜਾਦਾ ਹੈ ਉਹ ਹਿਰਦੇ ਵਿਚ ਪੈਦਾ ਕਰ ਦੇਵੇਗਾ ਇਹ ਗ੍ਰੰਥ।
ਕਲ ਮਲ ਬਿਨ ਸਹ ਨਾਮ ਸੋ ਧਿਆਨ।
ਜਿਹੜਾ ਗੁਰੂ ਦਾ ਇਤਿਹਾਸ ਸੁਣੇਗਾ ਉਹਦੇ ਪਾਪ ਨਾਮ ਬਿਨਸ ਜਾਣਗੇ, ਨਾਮ ਧਿਆਨ ਲੱਗ ਪਾਏਗਾ।
ਸਨੇ ਸਨੇ ਹੋਇ ਹੈ ਮਨ ਪਾਵਨ।
ਹੌਲੀ ਹੌਲੀ ਕਥਾ ਸੁਣਦੀਆਂ ਕਹਿੰਦੇ ਉਹਦਾ ਮਨ ਪਵਿੱਤਰ ਹੋ ਜਾਏਗਾ।
ਭਗਤ ਵਿਰਾਗ ਹਿਰਦੇ ਉਪਜੰਤ।
ਇਹ ਗੁਰੂ ਕੀ ਕਹਿੰਦੇ ਮਹਿਮਾ ਵਡਿਆਈ ਵਾਲੀ ਜਿਹੜੀ ਕਥਾ ਹੈ, ਸੁਣਨ ਵਾਲੇ ਦੇ ਹਿਰਦੇ ਅੰਦਰ ਭਗਤੀ ਗਿਆਨ ਨੂੰ ਪੈਦਾ ਕਰਦੇ।
ਸਤ ਸੰਗਤ ਮਿਲ ਹੋਇ ਹੈ ਸੰਤ।
ਨਵੇਂ ਸਤ ਸੰਗਤ ਵਿਚ ਮਿਲ ਕੇ ਉਹ ਵੀ ਸੰਤ ਮਹੰਤੀ ਹੋ ਜਾਏਗਾ।
ਓ ਮਹਿ ਸ਼ਕਤ ਨਹੁਤੀ ਵਿਸਾਲਾ।
ਕਵੀ ਜੀ ਕਹਿੰਦੇ ਹੇ ਸਰੁੱਤ ਮੇਰੇ ਵਿਚ ਇੰਨੀ ਬਹੁਤੀ ਤਾਂ ਤਾਕਤ ਹੈ ਨਹੀਂ ਸੀ।
ਵਧਤ ਲਾਲਸਾ ਰਹੀ ਸੁਚਾਲਾ।
ਸੋਹਣੀ ਕਹਿੰਦੇ ਮਰਜਾਦਾ ਵਾਲੀ ਜਿਹੜੀ ਲਾਲਸਾ ਸੀ ਵੀ ਗ੍ਰੰਥ ਮੈਂ ਪੂਰਾ ਕਰ ਲਵਾ, ਉਹ ਵਧਦੀ ਰਹੀ।
ਆਪਣੀ ਕਥਾ ਆਪ ਬਨਵਾਈ।
ਇਹ ਜਿਹੜੀ ਆਪਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਥਾ ਮੈਨੂੰ ਕਹਿੰਦੇ ਕਿਰਪਾ ਕਰਕੇ ਆਪ ਬਣਵਾ ਲਈ ਹੈ।
ਦਾਸ ਜਾਨ ਮੁਝ ਦਈ ਬਣਾਈ।
ਮੈਨੂੰ ਤਾਂ ਆਪਣਾ ਗੁਰੂ ਘਰ ਦਾ ਦਾਸ ਜਾਣ ਕੇ ਕਵੀ ਨੂੰ ਕਹਿੰਦੇ ਵਡਿਆਈ ਦਿਲ ਚੀ। ਲੋਕ ਕਹਿੰਦੇ ਕਵੀ ਸੰਤੋਖ ਸਿੰਘ ਨੇ ਗੁਰੂ ਕੀ ਮਹਿਮਾ ਦਾ ਸੋਹਣਾ ਗ੍ਰੰਥ ਬਣਾਇਆ।
ਸੁਰ ਸਾਰ ਸਮ ਗੁਰ ਕੀਰਤ ਪਾਵਨ।
ਜਿਹੜੀ ਗੁਰੂ ਕੀ ਕਥਾ ਹੈ ਨਾ ਪਵਿੱਤਰ, ਇਹ ਤਾਂ ਜਿਵੇਂ ਕਹਿੰਦੇ ਗੰਗਾ ਹੁੰਦੀ ਹੈ ਨਾ, ਇਸ ਤਰ੍ਹਾਂ ਸ਼ੁੱਧ ਹੋ ਗੁਰੂ ਕੀ ਕੀਰਤੀ ਦਾ ਇਹ ਸੋਹਣੀ ਗੰਗਾ ਹੈ।
ਜਿਸ ਕੇ ਮਿਲੇ ਪਾਪ ਗਨ ਜਾਵਨ।
ਗੰਗਾ ਦੇ ਵਿਚ ਕੋਈ ਜਾ ਕੇ ਮਿਲ ਜਾਏ ਨਹਾ ਲੇ ਉਹਦੇ ਪਾਪ ਨਾਸ਼ ਕਰ ਦਿੰਦੀ, ਇਸ ਤਰ੍ਹਾਂ ਗੁਰੂ ਕੀ ਮਹਿਮਾ ਵਡਿਆਈ ਜਿਹੜਾ ਹੈ ਨਾ, ਜਿਹੜਾ ਸੁਣ ਲੈ ਗ੍ਰੰਥ ਰਾਹੀਂ ਉਹਦੇ ਸਮੂਹ ਪਾਪਾਂ ਨੂੰ ਨਾਸ ਕਰ ਦੇਵੇਗੀ।
ਨਿੰਦਕ ਮੂਰਖ ਮਤ ਸਾਰ ਧਾਰੀ,
ਜਿਹੜੇ ਗੁਰੂ ਕੇ ਨਿੰਦਕ ਹਨ, ਮਹਾ ਮੂਰਖ ਹੈ ਤੇ ਈਰਖਾ ਧਰਨ ਵਾਲੇ ਹਨ।
ਰਾਸ਼ਬ ਮਹਿਕ ਕੋਲ ਸਾਮ ਭਾਰੀ,
ਕਹਿੰਦੇ ਉਹ ਜਿਵੇਂ ਗਧੇ ਹੁੰਦੇ ਆ, ਮਹਿਕ ਝੂਠੇ ਹੁੰਦੇ ਆ, ਕੋਲ ਜਿਵੇਂ ਸੂਰ ਹੁੰਦੇ ਉਹਦੇ ਸਮਾਨ ਹੈ ਸਾਰੇ ਜਿਹੜੇ ਕੋਈ ਨਿੰਦਕ ਤੇ ਮੂਰਖ ਤੇ ਈਰਖਾਲੂ ਲੋਕ।
ਖੋਰੂ ਪਾਏ ਕੁਬਚ ਕੋ ਭਖ ਹੈ,
ਕਹਿੰਦੇ ਗਧੇ ਖੋਰੂ ਪਾਉਂਦੇ ਹੁੰਦੇ ਹੈ, ਝੂਠੇ ਵੀ ਖੋਰੂ ਪਾਉਂਦੇ। ਇਸ ਤਰ੍ਹਾਂ ਜਿਹੜੇ ਗੁਰੂ ਘਰ ਦੇ ਨਿੰਦਕ ਈਰਖਾਲੂ ਲਾਏ, ਜਿਹੜੇ ਗੁਰੂ ਘਰ ਨੂੰ ਗੁਰੂ ਨੂੰ ਖੋਟੇ ਵਚਨ ਕਹਿੰਦੇ, ਇਹ ਮਾਨੋ ਝੂਠਿਆਂ ਵਾਂਗੂ ਖੋਰੂ ਪਾ ਰਹੇ ਹਨ।
ਦੁਖਤ ਕਰਨ ਗਾਂਦਲੀ ਕਾਂਖ ਹੈ,
ਕਹਿੰਦੇ ਜਦੋਂ ਗੁਰੂ ਕੀ ਜਿਹੜੀ ਕੀਰਤੀ ਰੂਪੀ ਗੰਗਾ ਇਹਨੂੰ ਕਹਿੰਦੇ, ਕਹਿੰਦੇ ਗੰਧਲੀ ਕਰਨੀ ਚਾਹੁੰਦੀ, ਇਹਦੇ ਵਿਚ ਦੁਖ ਇਹਨੂੰ ਦੁਖਸ਼ਿਤ ਕਰਨਾ ਚਾਹੁੰਦੇ, ਇਹਦੇ ਵਿਚ ਹੋਰ ਪੁੱਠਾ ਸਿੱਧਾ ਕੁਝ ਕਰਿਆ ਚਾਹੁੰਦੇ।
ਸੋ ਝਖ ਮਾਰਤ ਰਹਿ ਕੁਪਤੇ,
ਕਹਿੰਦੇ ਜਿਹੜੇ ਗੁਰੂ ਘਰ ਦੇ ਨਿੰਦਕ ਮਹਾਮੂਰ ਖਾਲੂ ਰੂਕ ਹੈ, ਕਹਿੰਦੇ ਖੋਟੇ ਬੇਅਜਤ ਲੋਕ ਚਖਾ ਮਾਰਦੇ ਰਹਿਣਗੇ।
ਵਿਗ੍ਰਹ ਨਹਿ ਕਬ ਹੂੰ ਰਸ ਅਤੇ,
ਅਸਾ ਕਰਕੇ ਗੁਰੂ ਕੀ ਰਸ ਵਾਲੀ ਜਿਹੜੀ ਮਹਿਮਾ ਵਡਿਆਈ ਦੀ ਕਥਾ ਹੈ, ਗੰਗਾ ਇਹ ਕਦੇ ਵਿਗੜੇ ਗਏ ਨਹੀਂ।
ਸਾਰਦ ਚੰਦ ਬਦਨ ਬਰ ਸਾਰ,
ਜਿਵੇਂ ਸਰਦ ਰੁੱਤ ਦਾ ਚੰਦਰਮਾ ਹੁੰਦਾ, ਇਸ ਤਰ੍ਹਾਂ ਜਿਸ ਗੁਰਬਾਣੀ ਦਾ ਜਿਹੜਾ ਮੁੱਖ ਹੈ ਸ੍ਰੇਸ਼ਟ ਚੰਦਰਮਾ ਵਾਂਗ।
ਬੰਦੋ ਪਦ ਅਰ ਬਿੰਦਨ ਸਾਰ,
ਐਸੀ ਸਾਰਦ ਕੀ ਜਿਹੜੀ ਗੁਰਬਾਣੀ ਉਹਦੇ ਚਰਨਾ ਕਮਲਾਂ ਨੂੰ ਭਾਵ ਸ਼ਬਦਾਂ ਨੂੰ ਮੈਂ ਮੁੜ ਮੁੜ ਕੇ ਨਮਸਕਾਰ ਕਰਦਾ।
ਪਾਰ ਬ੍ਰਹਮ ਸਤਗੁਰ ਦਸ ਧਿਆਏ,
ਦੱਸੇ ਜਿਹੜੇ ਸਤਗੁਰੂ ਹੈ ਪਾਰ ਬ੍ਰਹਮ ਦਾ ਸਰੂਪ, ਉਹਨਾਂ ਨੂੰ ਧਿਆਉਂਦਾ ਹੋਇਆ
ਬੰਦਾ ਬਾਰ ਬਾਰ ਸਿਰ ਨਿਆਏ।
ਸੰਤੋਖ ਸਿੰਘ ਜੀ ਕਹਿੰਦੇ, ਮੈਂ ਮੁੜ ਮੁੜ ਕੇ ਸਿਰ ਨਵਾ ਕੇ ਦਸਾਂ ਸਤਿਗੁਰਾਂ ਨੂੰ ਧਿਆਉਂਦਾ, ਉਹਨਾਂ ਦਾ ਧਿਆਨ ਕਰਕੇ ਨਮਸਕਾਰਾਂ ਕਰਦਾ ਹਾਂ। ਨਾਲ ਹੀ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤੀ ਕਥਾ ਉਹਨੂੰ ਇੱਥੇ ਪੂਰੀ ਕਰਦਾ ਹਾਂ। ਕਿਉਂ ਬਾਰਵੀਂ ਰਾਸ ਦੇ ਵਿੱਚ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਕਥਾ ਕਹਿ ਕੇ ਇਸ ਨੇ ਸੰਪੂਰਨ ਕਵੀ ਨੇ ਕੀਤੀ ਹੈ। ਉਸ ਤੋਂ ਬਾਅਦ ਜਿਵੇਂ ਸੂਰਜ ਕਰਕੇ ਛੇ ਰੁੱਤਾਂ ਹੁੰਦੀਆਂ ਹਨ, ਕਿਤੇ ਸਿਸਰ ਰੁੱਤ ਆ ਜਾਂਦੀ ਹੈ, ਕਿਤੇ ਹਿਮ ਰੁੱਤ ਆ ਜਾਂਦੀ ਹੈ, ਇਸੇ ਤਰ੍ਹਾਂ ਬਸੰਤ ਰੁੱਤ ਆ ਜਾਂਦੀ ਹੈ। ਇਹ ਛੇ ਰੁੱਤਾਂ ਹਨ ਤੇ ਛੇ ਰੁੱਤਾਂ ਰਾਹੀਂ ਇਹ ਬਾਕੀ ਰਹਿੰਦਾ ਜਿਹੜਾ ਗੁਰੂ ਕਾ ਇਤਿਹਾਸ ਹੈ, ਗੁਰੂ ਕੀ ਮਹਿਮਾ ਵਡਿਆਈ ਹੈ ਕਵੀ ਜੀ ਨੇ ਬਿਆਨ ਕੀਤੀ ਹੈ। ਜਿਵੇਂ ਸੂਰਜ ਕਰਕੇ ਦੋ ਐਨ ਹੁੰਦੇ ਹੈ, ਕਿਤੇ ਦਖਨੈਣ ਵੱਲ ਨੂੰ ਜਾਂਦਾ ਸੂਰਜ, ਕਿਤੇ ਉਤਰੈਣ ਪਹਾੜ ਦੀ ਤਰਫ ਨੂੰ ਜਾਂਦਾ ਹੁੰਦਾ ਹੈ। ਛੇ ਮਹੀਨੇ ਜਾਣੀ ਉਹਦਾ ਜਿਹੜਾ ਰੁੱਖ ਜਾ ਦਖਨੈਣ ਦੱਖਣ ਵੱਲ ਨੂੰ ਹੁੰਦਾ ਹੈ, ਛੇ ਮਹੀਨੇ ਤੋਂ ਬਾਅਦ ਫਿਰ ਪਹਾੜ ਦੀ ਤਰਫ ਨੂੰ ਰੁੱਖ ਜਾ ਕਰ ਲੈਂਦਾ ਹੈ। ਇਸ ਤਰ੍ਹਾਂ ਇਹ ਕਵੀ ਜੀ ਨੇ ਉਹ ਦੋ ਐਨ ਜਿਹੜੇ ਹੈ ਉਹਨਾਂ ਰਾਹੀਂ ਗੁਰੂ ਕਾ ਜਸ ਕੀਤਾ ਹੈ। ਜਿਵੇਂ ਸੂਰਜ ਕਰਕੇ ਬਾਰਾਂ ਰਾਸਾਂ ਹੁੰਦੀਆਂ, ਇਸ ਤਰ੍ਹਾਂ ਬਾਰਾਂ ਰਾਸਾਂ ਦੇ ਵਿਚ ਗੁਰੂ ਕਾ ਇਤਿਹਾਸ ਕੀਤਾ ਹੈ। ਜਿਵੇਂ ਸੂਰਜ ਚੜਦਾ ਹੈ ਤੇ ਛਿਪਦਾ ਹੈ, ਤੇ ਉਹ ਇਕ ਉਸਤਲ ਹੁੰਦਾ, ਇਕ ਉਦਿਆਚਲ ਹੁੰਦਾ। ਜਿੱਧਰੋਂ ਸੂਰਜ ਚੜੇ ਉਹਨੂੰ ਉਦਿਆਚਲ ਕਹਿੰਦੇ ਨੇ, ਜਿੱਧਰ ਜਾ ਕੇ ਸੂਰਜ ਅਸਤ ਹੋਵੇ ਉਹਨੂੰ ਉਸਤਾਚਲ ਕਹਿੰਦੇ ਨੇ। ਇਸ ਤਰ੍ਹਾਂ ਇਕ ਪੂਰਵਾਰਧ ਕਹਿ ਦਿੱਤਾ ਵੀ ਜਿੱਧਰੋਂ ਗੁਰੂ ਕਾ ਜਿੱਧਰੋਂ ਸੂਰਜ ਚੜਦਾ, ਜਿੱਥੋਂ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਹੈ ਉਹ ਪੂਰਵਾਰਧ ਹੋ ਗਿਆ। ਜਿੱਥੇ ਜੀ ਗੁਰੂ ਮਹਾਰਾਜ ਨੇ ਜਾ ਕੇ ਸੱਚਖੰਡ ਗੌਣ ਕੀਤਾ, ਸਮਾਪਤੀ ਕੀਤੀ, ਉਹ ਅਸਤਾਚਲ ਹੋ ਗਿਆ ਹੈ। ਇਉਂ ਉਦਿਆਚਲ ਉਦਿਆਚਲ ਰਾਹੀਂ, ਪੂਰਵਾਰਧ ਤੇ ਉਤਰਾਧ ਰਾਹੀਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਕਵੀ ਨੇ ਬਿਆਨ ਕੀਤਾ ਹੈ। ਉਹਦਾ ਨਾਂ ਨਾਨਕ ਪ੍ਰਕਾਸ਼ ਰੱਖਿਆ ਹੈ। ਜਿਵੇਂ ਸੂਰਜ ਦਾ ਪ੍ਰਕਾਸ਼, ਇਉਂ ਗੁਰੂ ਨਾਨਕ ਸਾਹਿਬ ਦਾ ਸੂਰਜ ਵਾਂਗ ਤੇਜ ਵਾਂਗ ਪ੍ਰਕਾਸ਼ ਹੈ। ਚੜਦੇ ਤੋਂ ਲੈ ਕੇ ਛਿਪਦੇ ਤੱਕ ਇਸ ਤਰ੍ਹਾਂ ਜਿਵੇਂ ਮਹਾਰਾਜ ਦਾ ਸੂਰਜ ਦਾ ਪ੍ਰਕਾਸ਼ ਚੜ੍ਹਦੀ ਰਾਤ ਛਿਪਦੇ ਤੱਕ ਹੁੰਦਾ, ਇਸ ਤਰ੍ਹਾਂ ਇਧਰੋਂ ਲੈ ਕੇ ਉਧਰ ਤੱਕ ਗੁਰੂ ਨਾਨਕ ਦਾ ਪ੍ਰਕਾਸ਼ ਹੈ ਸਭ ਪਾਸੇ, ਨਾਨਕ ਪ੍ਰਕਾਸ਼ ਪੁਸਤਕ ਦਾ ਨਾਂ। ਬਾਕੀ ਜਿਹੜਾ ਇਤਿਹਾਸ ਦਾ ਨਾਂ ਉਹਨਾਂ ਨੇ ਕਵੀ ਜੀ ਨੇ ਗੁਰਪ੍ਰਤਾਪ ਸੂਰਜ ਰੱਖਿਆ, ਤੇ ਉਹਦੇ ਵਿਚ ਵੀ ਗੁਰੂ ਦਾ ਤੇਜ ਪ੍ਰਤਾਪ ਕਥਨ ਕੀਤਾ। ਬਾਰਾਂ ਰਾਸਾਂ ਹੁੰਦੀਆਂ, ਬਾਰਾਂ ਰਾਸਾਂ ਬਣਾ ਕੇ ਕਿਹਾ ਹੈ। ਛੇ ਰੁੱਤਾਂ ਹੁੰਦੀਆਂ, ਸੂਰਜ ਇੱਧਰ ਛੇ ਰੁੱਤਾਂ ਰਾਹੀਂ ਕਹਿ ਦਿੱਤਾ। ਦਕਨੈਣ ਤੇ ਉਤਰੈਣ ਹੁੰਦੇ, ਉਹ ਦੋ ਐਨਾ ਰਾਹੀਂ ਕਹਿ ਦਿੱਤਾ ਹੈ। ਇਸ ਤਰ੍ਹਾਂ ਇਹ ਕਵੀ ਜੀ ਨੇ ਇੱਥੇ ਬਾਰਵੀਂ ਰਾਸ ਪੂਰੀ ਕੀਤੀ ਹੈ। ਅੱਗੇ ਜਿਹੜੀ ਪਹਿਲੀ ਰੁੱਤ ਰਾਹੀਂ ਉਹ ਕਵੀ ਜੀ ਨੇ ਬਾਕੀ ਰਹਿੰਦਾ ਪ੍ਰਸੰਗ ਉਹ ਕਥਨ ਕੀਤਾ, ਉਹ ਆਪਾਂ ਕੱਲ ਦੇ ਦੀਵਾਨ ਵਿਚ ਪ੍ਰਾਰੰਭ ਕਰ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ।
ਸਾਰਦ ਚੰਦ ਬਦਨ ਬਾਰ ਸਾਰਦ ਬੰਦੋ ਪਦ ਅਰਬਿੰਦਨ ਸਾਰਦ ਪਾਰ ਬ੍ਰਹਮ ਸਤਗੁਰ ਦਸ ਧਿਆਏ ਬੰਦੋ ਬਾਰ ਬਾਰ ਸਿਰ ਨਿਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।